दंडौत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हर राय सच्चे पातशाह जी दा पावन पवित्र इतिहास साहब जी श्रवण कर रहे सी। इतिहास दे विच प्रसंग चल रहा सी सरमद फकीर दा। प्रसंग इत्थों तक पहुंचा है कि बादशाह नूं आख्या सरमद ने कि मैं मूर्ख नहीं हाँ, दरअसल तू मूर्ख है कि तू मैनूं सरूपा दिता ते मैं उसनूं चंगी जगह ते धारण किया पर तू फिर भी मेरे ते रोस प्रगट किया। कल इत्थों तक कथा पहुंची सी, अज इत्थों अगे मैं प्रारंभ करदा। जेले कर बख्शीश तिहारी तरत लिंग पर करत खुआरी। सरमद कहिंदा है बादशाह नूं कि जेकर तेरी बख्शीश नूं लै के ते फिर मैं मलीन जगह दे उत्ते उस नूं धारण करदा ते तेरे सरूपे दी खुआरी होनी सी। तौ प्रसन्न होवत लग आछे इम बपरीत बुद्ध ते बाछे। कहिंदा कि जेकर मैं तेरे सरूपे नूं मलीन जगह ते बन लैंदा कि फिर तू मेरे उत्ते खुश हो जांदा। मैनूं लगदा कि तां ही तू खुश होना सी क्योंकि जेकर मैं तेरे सरूपे नूं सत्कार दिता ते तू रता प्रसन्न नहीं होया। ए बपरीत बुद्ध ते बाछी, ए तेरी बपरीत बुद्धि दी गल है। इसी अकल पर सल्तन करता तुरक हिंद को न्याओ निभरता। सरमद मखौल दे नाल कहिंदा कि मैनूं बड़ी हैरानी हो रही है कि इस अकल दे नाल तू एडी वड्डी सल्तनत दे राज नूं करदा, वड्डा बादशाह बनिया है पर तेरे विच ते इन्नी भी अकल नहीं है कि सरोपे दी जगह की है। तुरकां ते हिंदुआं दा तू किस तरह दा न्याय करदा होवेगा। इस तरह सरमद ने आख्या। उस वेले शेर दो पढ़े सरमद ने, क्योंकि सरमद जिहड़ा फकीर से यह लिखारी भी होया, बहुत सारिया रुबाइया इहदियां मिलदियां ने। एक पुस्तक मैनू भी मिली सी सबब दे नाल जिहदे उत्ते लिखिया सी सरमद दियां रुबाइयां, बहुत सारिया रुबाइया सन पर बदकिस्मती दे नाल कोई प्रेमी वह पुस्तक मंग के लै गया, वह मैनू दोबारा नहीं मिल सकी। मेरा सिर्फ कहने तो भाव है कि बहुत सारिया इन्हें लिखत लिखिया, ये कवि भी बहुत वधिया सी जिन्हां ने इस ग्रंथ नूं संपादन किया। वह लिखते ने कि उस वेले बादशाह नूं दो शेर पढ़ के सुनाए सन, वह किस तरह के शेर सन उसका हवाला संपादक ने दिता। उस वेले सरमद ने आख्या सी, आ शाह के तुरा ताजे जहां बानी दाद मारा हमा अस बाबे परेशानी दाद पोशानद लिबास हर किरा ऐबे दीद ऐ बे ऐबा रा लिबासे उरे आनी दाद। इस शेर का मतलब यह है कि जिस रब ने तेनू जहान ते राज करन दा ताज दिता है, सानू सारा समान परेशानी दा दिता है। ओ जिन्हां विच ऐब तकदा है उन्हां नू कपड़े पौंदा है ते बेऐबां नू नंगेपण दी पोशाक दिंदा है। कहण तों भावे से सरमद दा कि जो खुदा है ਉਹ ਜਿਹਦੇ ਵਿੱਚ ਐਬ ਤੱਕਦਾ ਹੈ ਉਹਨੂੰ ਕੱਪੜੇ ਪਵਾ ਦਿੰਦਾ ਅਤੇ ਜਿਹੜੇ ਬੇਐਬ ਨੇ ਜਿਹੜੇ ਐਬਾਂ ਤੋਂ ਰਹਿਤ ਨੇ ਉਹਨਾਂ ਦੀ ਪੁਸ਼ਾਕ ਤਾਂ ਇਸੇ ਤਰ੍ਹਾਂ ਦੀ ਹੈ। ਇਸ ਤਰ੍ਹਾਂ ਦੀ ਸਰਮਦ ਨੇ ਉਸ ਵੇਲੇ ਗੱਲ ਆਖੀ ਸੀ ਬਾਦਸ਼ਾਹ ਔਰੰਗਜ਼ੇਬ। ਸੁਣ ਨੌਰੰਗ ਜਰ ਬਾਰੀ ਉਰ ਗਇਓ ਉੱਤਰ ਨਹੀਂ ਆਵਤ ਪਾਇਓ। ਜਦੋਂ ਸਰਮਦ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਹਦੀਆਂ ਗੱਲਾਂ ਨੂੰ ਸੁਣ ਕੇ ਨੌਰੰਗਾ ਬੜਾ ਸੜਿਆ ਬਲਿਆ, ਪਰ ਉੱਤਰ ਕੋਈ ਉਸਦੀ ਗੱਲ ਦਾ ਨਹੀਂ ਆਇਆ। ਲੱਜਤ ਹੋਏ ਕਸ਼ਟ ਕੋ ਪਾਵਾ ਰਿਸਤ ਆਪਣੇ ਸਦਨ ਸਧਾਵਾ। ਸ਼ਰਮਿੰਦਾ ਹੋ ਗਿਆ, ਬੜੇ ਦੁੱਖ ਨੂੰ ਪਾਇਆ ਨੌਰੰਗੇ ਨੇ ਤੇ ਗੁੱਸੇ ਦੇ ਨਾਲ ਆਪਣੇ ਮਹਿਲਾਂ ਨੂੰ ਪਰਤ ਆਇਆ। ਹਿਰਦੈ ਈਰਖਾ ਅਦਕ ਉਠਾਈ ਮਹਿਮਾ ਦਰਵੇਸ਼ ਨਾ ਲਖ ਪਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜੀ ਈਰਖਾ ਕਰਨੀ ਸ਼ੁਰੂ ਕੀਤੀ ਉਸ ਨਰੰਗੇ ਨੇ, ਔਰੰਗਜ਼ੇਬ ਨੇ ਸਰਮਦ ਦੇ ਨਾਲ, ਮਹਿਮਾ ਦਰਵੇਸ਼ ਨਾ ਲਖ ਪਾਈ। ਉਸ ਨੇ ਦਰਵੇਸ਼ ਦੀ ਭਾਵ ਕੇ ਫਕੀਰ ਦੀ ਮਹਿਮਾ ਨੂੰ ਨਹੀਂ ਜਾਣਿਆ। ਸਮਝੋ ਫਿਰ ਕੁਤਰਕ ਉਠਾਈ ਕਿਸੇ ਖੁਨਾ ਮੈਂ ਜਬ ਇਹ ਆਈ। ਮਨ ਦੇ ਵਿੱਚ ਸੋਚਿਆ ਕਿ ਮੈਂ ਇਸ ਦੇ ਨਾਲ ਫਿਰ ਨਿਪਟਾਂਗਾ ਜਿਹਨੇ ਮੇਰੇ ਅੱਗੇ ਤਰਕ ਪੇਸ਼ ਕੀਤੀ ਹੈ। ਜਦੋਂ ਕਿਸੇ ਖੁਨਾਮੀ ਕਰਕੇ ਗਲਤੀ ਕਰਕੇ ਮੇਰੇ ਚੁੰਗਲ ਦੇ ਵਿੱਚ ਫਸੇਗਾ ਤੇ ਫਿਰ ਮੈਂ ਇਸ ਨੂੰ ਮਜ਼ਾ ਚੁਕਾਵਾਂਗਾ ਜਿਹੜੀ ਗੱਲ ਦਰਵੇਸ਼ ਨੇ ਮੈਨੂੰ ਆਖੀ। ਸਰਮਦ ਖਰੋ ਰਹੋ ਤਿਸ ਥਾਨ ਰਹੋ ਨਗਨ ਹੀ ਪ੍ਰਥਮ ਸਮਾਨ। ਚਲਾ ਗਿਆ ਔਰੰਗਜ਼ੇਬ, ਸਰਮਦ ਦਰਵੇਸ਼ ਉੱਥੇ ਹੀ ਖਲੋਤਾ ਰਿਹਾ ਬਾਜ਼ਾਰ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਨਗਨ। ਇੱਕ ਰਸ ਬ੍ਰਿਤੀ ਆਨੰਦ ਮੈਂ ਝੂਲਤ ਲਿਵ ਲਾਗੀ ਸੋ ਕਬਹੁਨਾ ਭੂਲਤ। ਇੱਕ ਰਸ ਜਿਹੜੀ ਬਿਰਤੀ ਹੈ ਉਹ ਆਨੰਦ ਦੇ ਵਿੱਚ ਸਰਮਦ ਦੀ ਝੂਲ ਰਹੀ ਸੀ, ਜਿਹਨੂੰ ਕਿ ਖੁਦਾ ਦੇ ਨਾਮ ਦੀ ਲਿਵ ਲੱਗੀ ਹੋਈ ਸੀ, ਕਦੇ ਵੀ ਖੁਦਾ ਦੇ ਨਾਮ ਨੂੰ ਨਹੀਂ ਸੀ ਭੁੱਲਦਾ ਉਹ ਸਰਮਦ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਇਮ ਸਰਮਦ ਮਨ ਮਸਤ ਹੋਇ ਥਿਰੈ ਬਾਜ਼ਾਰ ਮਜ਼ਾਰ ਇੱਕ ਖੁਦਾਏ ਸੰਗ ਲਿਵ ਲਾਗੀ ਦੂਸਰ ਸੋਨਾ ਚਿਨਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਮਸਤ ਜਿਹੜਾ ਸਰਮਦ ਸੀ ਉਹ ਬਾਜ਼ਾਰ ਦੇ ਵਿੱਚ ਰੁਕਦਾ ਸੀ, ਇੱਕ ਖੁਦਾ ਦੇ ਨਾਮ ਦੀ ਲਿਵ ਉਸ ਨੂੰ ਲੱਗੀ ਹੋਈ ਸੀ, ਹੋਰ ਦੂਸਰੇ ਦੇ ਨਾਲ ਕਿਸੇ ਦੇ ਨਾਲ ਕੋਈ ਪਛਾਣ ਨਹੀਂ ਸੀ। ਕਬ ਕਬ ਬੀਜਿਆ ਪਾਣ ਕਰੰਤਾ ਇੱਕ ਚਿਤ ਬ੍ਰਿਤੀ ਕਰਤ ਮਤੀ ਵੰਤਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਦੇ ਕਦੇ ਸਰਮਦ ਬਿਜੀਆ ਪਾਣ ਕਰ ਲੈਂਦਾ ਸੀ, ਭਾਵ ਕਿ ਭੰਗ ਪੀ ਲੈਂਦਾ ਸੀ, ਜਿਹਨੂੰ ਆਮ ਸੁੱਖਾ ਕਹਿੰਦੇ ਆ। ਕਦੇ ਕਦੇ ਕਵੀ ਜੀ ਲਿਖਦੇ ਨੇ ਕਿ ਸੁੱਖਾ ਖਾ ਲੈਂਦਾ ਸੀ। ਇੱਕ ਚਿਤ ਬ੍ਰਿਤੀ ਕਰਤ ਮਤੇ ਵੰਦ, ਪਰ ਜਿਹੜੀ ਬਿਰਤੀ ਹੈ ਉਹ ਇੱਕ ਚਿੱਤ ਦੇ ਵਿੱਚ ਹੀ ਠਹਿਰੀ ਨੇਂਦੀ ਸੀ। ਮਤ ਵੰਦ ਸੀ, ਵੱਡੀ ਬੁੱਧੀ ਵਾਲਾ ਸੀ, ਪਰ ਕਦੇ ਕਦੇ ਭੰਗ ਪੀ ਲੈਂਦਾ ਸੀ। ਆਣ ਦੇਹ ਜੋ ਭੋਜਨ ਕੋਈ ਤ੍ਰਿਪਤ ਰਹਿ ਖੈ ਹੈ ਮੁਖ ਸੋਈ। ਕਵੀ ਜੀ ਲਿਖਦੇ ਨੇ ਕਿ ਜੇ ਕੋਈ ਲਿਆ ਕੇ ਭੋਜਨ ਦੇ ਦੇਵੇ ਤੇ ਭੋਜਨ ਛਕ ਲੈਂਦਾ ਸੀ, ਤੇ ਜੇਕਰ ਨਹੀਂ ਸੀ ਤੇ ਉਸੇ ਤਰੀਕੇ ਦੇ ਨਾਲ ਹੀ ਦਿਨ ਗੁਜ਼ਾਰ ਲੈਂਦਾ ਸੀ, ਭਾਵ ਕਿ ਮੰਗਦਾ ਨਹੀਂ ਸੀ ਕਿਸੇ ਤੋਂ ਕੁਝ ਜਾ ਕੇ। ਇਹ ਖਾਹਿਸ਼ ਬਨ ਸਮਾਂ ਬਿਤਾਵੇ ਬੈਠ ਏਕਾਕੀ ਆਨੰਦ ਉਪਾਵੇ। ਬੇਖਾਹਿਸ਼ ਬਿਨ ਸਮਾਂ ਬਿਤਾਵੇ, ਭਾਵ ਕਿ ਬਗੈਰ ਹੀ ਕਿਸੇ ਖਾਹਿਸ਼ ਤੋਂ ਬਗੈਰ ਕਿਸੇ ਲਾਲਸਾ ਤੇ ਤਮੰਨਾ ਤੋਂ ਆਪਣੇ ਸਮੇਂ ਨੂੰ ਸਰਮਦ ਗੁਜ਼ਾਰਦਾ ਸੀ। बैठ एकांकी आनंद उपावै। ज्यादातर एकांत दे विच बैठ के आनंद लेंदा सी। एक दिन करत भांग को पाना, टिग महजद के पिखत मुलाना। सबब दे नाल एक दिन भंग नूं पी के आ गया उस मस्जिद दे कोल जिथे के एक मुलाना सी। शरा वहर ये बिजिया पान, तू क्यों करत न डर को मान। जदों मुलाने नूं पता लगा कि इन्हें भंग पीती हुई है ते मुलाना फिर ताड़न लगा, कहिंदा कि सरमद तू जानदा नहीं है कि शरा दे विच इह बिल्कुल योग नहीं है कि कोई नशा करे कोई अमल करे, भाव के भंग दा पीना शरा दे विच मकबूल नहीं है, मन्या नहीं जांदा। तू क्यों करत ते तू भंग क्यों पीना है, तेनू रता भी किसे दा कोई डर नहीं। सरमद कहे ओ तोर हम डारी, ए फांसी है ग्रीव तुम्हारी। ते मुलाने नू कहिंदा सरमद, कहिंदा कि जेड़ी शरा दी मुलाणिया तू गल करदा है ए ते मैं तोड़ दिती है, ए जेड़ी फाई है ना शरा दी ए तुहाडे गल दे विच है, मेरे गल दे विच ए फाई नहीं है। भाव के मैं शरा दा पाबंद नहीं है, मेरा जो जी करेगा मैं वो करांगा, भावे शरा इजाजत दिंदी है जां नहीं दिंदी, पर मेरा जी करदा है ते मैं भंग पीवांगा। मन को खोटा सुनत मुलाना, जाए संग नौ रंग बखाना। कवि संतोख सिंह जी लिखते ने जेड़ा मुलाना मन दा खोटा सी उसने जाके ये सारी वार्ता औरंगजेब नूं दस दित्ती। पुर मैं पी ना शरा पर पाकी, बहुत बारता कही है कांकी। मुलाना जाके कहिंदा औरंगजेब नूं कि साडी नगरी दे विच भाव के इस दिल्ली शहर दे विच ही जेकर शरा दे लोक पाबंद नहीं होणगे ते होर शहरां दी इलाकियां दी गल ते बड़ी दूर दी। होए तेरो ते शरा उदारा, ना है ता पर है दीन बिगारा। कहिंदा कि तेरा हुक्म है, इस तो इलावा शरा इजाजत इस गल दी नहीं देंदी, ओही गल सरमद कर रहा है। ना है ता पर है दीन बिगारा, जेकर तुसी कोई योग यतन ना कीता इस तरह दा ते फिर सारा दीन बिगड़ जाएगा, धर्म ही खत्म हो जाएगा। सरमद मस्त होए कर तोरी, तोरा शरा न जाने तोरी। कहिंदा है कि सरमद मस्त ने फकीर ने शरा नू बिल्कुल तोड़ दिता है, वो भंग पींदा है ते बिल्कुल शरा दी कोई परवाह नहीं करदा। तोरा शरा न जाने तोरी, तेरा जरा हुक्म है ओनू भी नहीं मनदा ते शरा जो कोई दसदी है ओदी भी गल उसने दूर कर दिती। सब मैं बिदत भंग को पीवे, कह के शरा फास तुम थीवे। हे बादशाह सलामत, प्रगट रूप दे विच सारियां लोकां दे विच ओ भंग पींदा है, ओ सुखा पींदा है ते कहिंदा कह के शरा फास तुम थीवे, ते सानू कहिंदा कि शरा दी फांसी मेरे गल दे विच नहीं है, ये मुलाणियो तुहाडे गल दे विच। सुनत शाह रिस प्रथम संभारी, नौकरान सो गिरा उचारी। ग्रंथाकार भाई संतोख सिंह जी लिखते ने कि जदों मुलाने ने इस तरह की गल दसी ते पहली जिहड़ी वार्ता सी वह चेते आ गई कि किस तरह मैनू उसने बेउत्तर किया सी, लाजवाब किया सी, उस गल नूं चेते किया ते मन दे विच गुस्सा आया। उसे वेले नौकरां नूं औरंगजेब ने हुक्म दिता, गैली जय पग पावो बेरी, देओ कैद खाने में गेरी। कहिंदा जाओ उस सरमद दे पैरां दे विच बेड़ियां पा के हत्थां दे विच हथकड़ियां ला के उस नूं कैद खाने दे विच सुट दे। जबै शरा समझे अरमान, तबै खलासी करो बखाने। ते कहिंदा है कैद खाने दे विच सुट के उस नूं आखो कि जेकर शरा नूं समझेगा ते शरा नूं मन्नेगा तां ही तेरी खलासी होवेगी, नहीं ते कैद दे विच ही रखिया जाएगा। तात काल तिन पकड़ो जाए, दई चरण में बेरी पाए। कवि संतोख सिंह जी लिखते ने कि तत्काल ही बादशाह दे सिपाहियां ने जाके सरमद नूं फड़ लिया, पैरां दे विच बेड़ियां पा दित्तियां। रहियो कैद में हृदय आनंद, सिमरत प्रभ को प्रेम बिलंद। हथ कड़ियां ते बेड़ियां ला के कैद खाने दे विच सरमद नूं सुट दिता गया, पर कवि जी लिखते ने कि कैद दे विच भी वह बिल्कुल आनंद है, प्रभु दे परमेश्वर दे नाम नूं याद करदा है। मन मैं गुनी न कुछ कठिनाई, देखियो लोकन जाए बिताई। भावे कैद खाने दे विच पा दिता गया, कैद कर लिया गया, पर कवि जी लिखते ने फिर भी मन दे विच उहदे कोई कठिनाई नहीं है। जिहड़े सिपाही सी उह वेख के दंग रह गए, उन्होंने जाके फिर बादशाह नूं आखिया, नौ रंग संग बखान्यो जाए, तहां मस्त चित गमी ना काए। बादशाह नौरंगे नूं कहिंदे ने कि उह मस्त फकीर कैद खाने दे विच भी मस्त है, उहदे लागे कोई भी गमी छोई तक नहीं। गहबे ते कुछ दुख नहीं माना, बोले बैठे प्रथम समाना। कहिंदे ने कि कैद खाने दे विच भी उन्हें किसी दुख नूं नहीं मन्या, उसे तरह बोलदा है, उसे तरह बैठदा है जिवें पहला बोलदा ते बहिंदा सी। कहे ओ शाह अब करो खलास, आगे कोई उपजावो त्रास। पता नहीं औरंगजेब दे मन दे विच की आया, अपने सिपाहियां नूं हुक्म करदा है कि सरमद नूं खलास कर दिओ, ਭਾਵ ਕੇ ਕੈਦ ਖਾਨੇ ਦੇ ਵਿੱਚ ਉਹਨੂੰ ਬਾਹਰ ਕੱਢ ਦਿਓ, ਪਰ ਬਾਹਰ ਕੱਢਣ ਤੋਂ ਪਹਿਲਾਂ ਉਹਨੂੰ ਚੰਗਾ ਡਰ ਦਿੱਤਾ ਜਾਵੇ। ਚਲੈ ਸ਼ਰਾਂ ਮੈਂ ਤਉ ਸੁਖ ਪਾਵੈ, ਨਾ ਤਾਂ ਬਹੁਰ ਕੈਦ ਮੈਂ ਆਵੈ। ਕਹਿੰਦਾ ਕਿ ਕੈਦ ਖਾਨੇ ਦੇ ਵਿੱਚੋਂ ਬਾਹਰ ਕੱਢਣ ਤੋਂ ਪਹਿਲਾਂ ਉਸ ਫਕੀਰ ਨੂੰ ਕਹਿ ਦਿਓ ਕਿ ਜੇਕਰ ਸ਼ਰਾਂ ਦੇ ਵਿੱਚ ਚੱਲੇਗਾ ਤੇ ਸੁਖੀ ਰਵੇਗਾ, ਸੁਖਾਂ ਦੀ ਪ੍ਰਾਪਤੀ ਹੋਵੇਗੀ। ਜੇਕਰ ਫਿਰ ਕਦੇ ਇਸ ਤਰ੍ਹਾਂ ਦੀ ਗਲਤੀ ਕੀਤੀ ਕਿ ਸ਼ਰਾਂ ਦੇ ਖਿਲਾਫ ਬੋਲਿਆ ਜਾਂ ਸ਼ਰਾਂ ਦੇ ਖਿਲਾਫ ਕੋਈ ਗੱਲ ਕੀਤੀ, ਤੇ ਫਿਰ ਤੈਨੂੰ ਕੈਦ ਖਾਨੇ ਦੇ ਵਿੱਚ ਕੈਦ ਕੀਤਾ ਜਾਏਗਾ। ਸੁਣ ਕੈ ਆ ਗਿਆ ਆਨ ਛੁਡਾਇਓ, ਕਹਿਓ ਸ਼ਾਹ ਕੋ ਸਕਲ ਸੁਣਾਇਓ। ਕਵਿ ਜੀ ਲਿਖਦੇ ਨੇ ਕਿ ਬਾਦਸ਼ਾਹ ਦੇ ਹੁਕਮ ਨੂੰ ਮੰਨ ਕੇ ਆਣ ਕੇ ਛੱਡ ਦਿੱਤਾ ਸਰਮਦ ਨੂੰ, ਤੇ ਬਾਹਰ ਕੱਢਣ ਤੋਂ ਪਹਿਲਾਂ ਬਾਦਸ਼ਾਹ ਨੇ ਜੋ ਕੁਝ ਆਖਿਆ ਸੀ ਉਹ ਸਾਰਾ ਸਰਮਦ ਨੂੰ ਕਹਿ ਸੁਣਾਇਆ। ਤਬ ਸਰਮਦ ਸਭ ਬਿਖੈ ਬਖਾਨਾ, ਜੋ ਬੰਦਿਓ ਤਿਸ ਬੰਦ ਮਹਾਨਾ। ਜਦੋਂ ਇਸ ਤਰ੍ਹਾਂ ਦੀ ਗੱਲ ਆਖੀ ਕਿ ਜੇਕਰ ਫਿਰ ਕਦੇ ਵੀ ਸ਼ਰ੍ਹਾਂ ਦੇ ਖਿਲਾਫ ਕੋਈ ਗੱਲ ਕੀਤੀ ਤੇ ਫਿਰ ਕੈਦੀ ਬਣਾਇਆ ਜਾਏਗਾ, ਉਹਨਾਂ ਦੀ ਗੱਲ ਨੂੰ ਸੁਣ ਕੇ ਫਿਰ ਸਰਮਦ ਕਹਿੰਦਾ, ਜੋ ਬੰਦੇ ਉਹ ਤਿਸ ਬੰਦ ਮਹਾਨਾ, ਭਾਵ ਕੇ ਜੋ ਬੰਨਿਆ ਹੈ ਤਿਸ ਨੂੰ ਹੀ ਭਾਰੀ ਬੰਧਨ ਹਨ, ਭਾਵ ਕੇ ਸ਼ਰ੍ਹਾਂ ਦੇ ਵਿੱਚ ਬੱਧੇ ਹੀ ਅੱਗੇ ਵੱਜਣਗੇ, ਕਿਉਂਕਿ ਸ਼ਰ੍ਹਾਂ ਹਿਸਾਬ ਹੈ ਤੇ ਹਿਸਾਬ ਸਿਰ ਕੋਈ ਨਿਸ਼ਪਾਪ ਨਹੀਂ ਹੋ ਸਕਦਾ। ਅੱਗੇ ਦੱਸਦੇ ਹਨ ਕਿ ਛੁਟਕਾਰਾ ਮੇਰ ਦੇ ਨਾਲ ਹੁੰਦਾ। ਬਿਰ ਲਾਪੈ ਦੁੱਖ ਪਾਵੈ ਸੋਈ, ਪ੍ਰਭ ਕਰਨਾ ਬਿਨ ਛੁਟੈ ਨਾ ਕੋਈ। ਸਰਮਦ ਕਹਿੰਦਾ ਹੈ ਕਿ ਐਸਾ ਤੁਹਾਡਾ ਬਾਦਸ਼ਾਹ ਜਿਹੜਾ ਇਸ ਤਰ੍ਹਾਂ ਦੇ ਦੋਸ਼ ਲਾਉਂਦਾ ਉਹ ਦੁੱਖ ਪਾਵੇਗਾ, ਪ੍ਰਭੂ ਦੀ ਖੁਦਾ ਦੀ ਕਿਰਪਾ ਤੋਂ ਬਗੈਰ ਕਦੇ ਛੁਟਕਾਰਾ ਨਹੀਂ ਹੋਏਗਾ। ਹੱਕ ਮਿਹਰ ਤੇ ਜੇ ਛੁੱਟ ਗਏ, ਬਹੁਰ ਨਾ ਬੰਧਨ ਮੇਸੇ ਪਏ। ਕਹਿੰਦਾ ਕਿ ਬਾਦਸ਼ਾਹ ਨੇ ਮੈਨੂੰ ਕੀ ਕੈਦ ਕਰਨਾ ਤੇ ਕੀ ਮੈਨੂੰ ਖੁਲਾਸ ਕਰਨਾ, ਭਾਵ ਕਿ ਕੀ ਮੈਨੂੰ ਛੱਡਣਾ। ਕਹਿੰਦਾ ਕਿ ਹੱਕ ਮਿਹਰ ਤੇ ਜੋ ਛੁੱਟ ਗਏ, ਭਾਵ ਕਿ ਪ੍ਰਭੂ ਦੀ ਖੁਦਾ ਦੀ ਕਿਰਪਾ ਦੇ ਨਾਲ ਜਿਹੜੇ ਮਨੁੱਖ ਛੁੱਟ ਗਏ ਨੇ, ਬਹੁਰ ਨਾ ਬੰਧਨ ਮੈਸੇ ਪਏ, ਉਹ ਹੋਰ ਦੁਨਿਆਵੀ ਬੰਧਨਾਂ ਦੇ ਵਿੱਚ ਫਿਰ ਕਦੇ ਨਹੀਂ ਪੈਂਦੇ। ਜਾਨੇ ਭਰੇ ਅੱਲਾ ਦਰਗਾਹ, ਕੋ ਬੰਦਿਓ ਕੋ ਛੁਟੈ ਜਾਹੇ। ਸਰਮਦ ਸਾਰਿਆਂ ਨੂੰ ਸੁਣਾ ਕੇ ਕਹਿੰਦਾ ਕਿ ਅੱਲਾ ਦੀ ਦਰਗਾਹ ਦੇ ਵਿੱਚ, ਖੁਦਾ ਦੀ ਕਚਹਿਰੀ ਦੇ ਵਿੱਚ ਇਸ ਗੱਲ ਦਾ ਪਤਾ ਲੱਗੇਗਾ ਕਿ ਕੌਣ ਵੱਜੇਗਾ ਤੇ ਕੌਣ ਛੁੱਟੇਗਾ।
ਗਇਓ ਬਾਜ਼ਾਰ ਜਾਏ ਕਰ ਰਹਿਓ,
जिसने मग खुदाए को लहियो। ग्रंथाकार भाई संतोख सिंह जी लिखते ने इनी गल कह के फिर बाजार दे विच चला गया सरमद फकीर जिन्ने के खुदा दे रस्ते नू पछाण लिया। करे न कान काहू की कैसे रहे मस्त मन अमली जैसे। कवि जी लिखते ने कि सरमद फकीर किसी दी इनू रता पर भी नहीं मनदा, हमेशा मस्त रहिंदा है, इस तरह मस्त रहिंदा है जिवें कोई अमली होवे कोई नशई होवे। दारश को गयो जब आयो बात करत तिन ताहे सुनायो। कवि संतोख सिंह जी लिखते ने किसे ही समय दौरान दारा शिको नू कैद करके दिल्ली दे विच लियांदा गया ते उस वेले ही सरमद फकीर ने इस तरह दियां गल्लां कीतियां सन दारा शिको दी बाबत। सुन सरमद तब यूच पुकारै हम तिसको निज तख्त बिठारै। उसे वेले वेख के दारा शिको नू उच्ची पुकारिया सी सरमद ने कि मैं दारा शिको नू ऐसे तख्त दे उत्ते बिठावांगा। सब सल्तन ते दारश कोहू निश्चय बादशाह बड होहू। सरमद फकीर ने आख्या से कि वड्डी सल्तनत दा जिहड़ा राज है वह दारश को भोगेगा, ऐसी बादशाही वड्डी होवेगी कि जिहड़ी हमेशा दे वास्ते अमर होवेगी स्थिर होवेगी। बार बार दिन बिखै उचार बहुलो कण को कानन डारे। बार बार उन्ना दिना दे विच इस तरह दियां गल्लां ही उह करदा सी, बहुतियां सारियां लोकां नूं उह गल्लां सुणदियां सन। सुन कै लोकन नौ रंग सो कह इरखा ते दीरग दिल दह। लोक जदों सरमद दियां गल्लां आण के दसदे सन औरंगजेब नूं ते ईरखा दे नाल उहदा फिर दिल सड़दा सी। अपर कहां लग कहो कहानी कई बार गह पा दुख दानी। ग्रंथाकार भाई संतोख सिंह जी लिखते ने कि होर सरमद दी कहानी नू कित्थों क तक लिख के मैं बयान करा, कई बारी सरमद नू कैद किया गया ते कई बारी छड्या गया, इस तरह बहुत चिर तक हुंदा रहा। एक दिवस आयो चल शाहू महजद जुमा करत हैं जाहू। कवि जी लिखते ने कि एक दिन की घटना का मैं जिक्र करदा हाँ। एक दिन बादशाह चल के आया महजद जुमा करत हैं जाहू, जिथे के मसीह दे विच जुमे की नमाज पढ़िया करते ने, जिस मस्जिद नू जामा मस्जिद भी आख्या जाता है। जामा मस्जिद मशहूर है। कवि जी लिखते ने कि एक दिन बादशाह नमाज अदा करने वास्ते उस मस्जिद दे विच पहुंचे। अंतर प्रवशो करन निमाज बोलो कण को संग समाज। उस मस्जिद दे अंदर नमाज अदा करने वास्ते औरंगजेब चला गया, उदे नाल बहुत सारे काजी ते मुल्ला भी सन। खरे पाए तू शन होए सारे काजी ठांडो सबन यागारे। मस्जिद दे विच जाके सारे दे सारे चुप नूं धारण करके खलोगे ने बादशाह दे समेत, ते सारियां तों अगे होया सारियां तों वड्डा काजी। तब लो सरमद पी चले आयो किसको जिसके त्रास ना पायो। अजे उन्होंने नमाज अदा करनी सी भाव के नमाज पढ़नी सी, इन्ने चिर नूं कवि जी लिखते ने कि सरमद भी उत्थे चल के आ गया जिहदे मन दे विच किसे दा रता भर भी कोई खौफ नहीं है कोई डर नहीं। खरो पायो महजद के आगे बीच निवाज करन सो लागे। सरमद फकीर मस्जिद दे बाहर वाले पासे आण के खलो गया, अंदर उसने प्रवेश नहीं किया ते अंदर जिन्ने भी गए हुए सन वह फिर नमाज पढ़न लगे। तब काजी ने बांग पुकारी ऊंची कूक अदक मुख मारी। उस वेले अंदर नमाज अदा करनी शुरू की, वड्डे काजी ने उच्ची सारी बांग उसने दिती है, ਉੱਚੀ ਕੂਕ ਅਧਕ ਮੁਖ ਮਾਰੀ, ਮੂੰਹ ਦੇ ਨਾਲ ਉੱਚੀ ਬਾਂਗ ਦਿੱਤੀ, ਪਾਵ ਕੇ ਨਮਾਜ਼ ਪੜ੍ਹਨੀ ਸ਼ੁਰੂ ਕੀਤੀ। ਸਰ ਮਦ ਵਹਿਰ ਪੁਕਾਰੀ ਉਚੇਰੇ, ਸਭਨ ਸੁਨਾਵਤ ਪਾ ਤਿਸ ਬੇਰੇ। ਅੰਦਰ ਉਸਨੇ ਬਾਂਗ ਦਿੱਤੀ ਹੈ ਤੇ ਕਵੀ ਜੀ ਲਿਖਦੇ ਨੇ ਕਿ ਮਸੀਦ ਦੇ ਬਾਹਰ ਵਾਲੇ ਪਾਸਿਓਂ ਉੱਚੀ ਸਾਰੀ ਪੁਕਾਰ ਕੀਤੀ। ਸਰਮਦ ਨੇ ਸਾਰਿਆਂ ਨੂੰ ਸੁਣਾ ਕੇ ਉੱਚੀ ਸਾਰੀ ਜ਼ੋਰ ਦੇ ਨਾਲ ਸਰਮਦ ਨੇ ਇਸ ਤਰ੍ਹਾਂ ਆਖਿਆ, ਕਹਿੰਦਾ ਭੋ ਕਾਜੀ ਅੰਧੇ ਮਤੀ ਮੰਦ, ਕਿਸੈ ਸੁਨਾਵਤ ਕੂਕ ਬਿਲੰਦ। ਉੱਚੀ ਸਾਰੀ ਪੁਕਾਰ ਕੇ ਸਰਮਦ ਕਹਿੰਦਾ ਹੇ ਕਾਜੀਆ ਅੰਨਿਆ, ਖੋਟੀ ਬੁੱਧ ਵਾਲਿਆ, ਉੱਚੀਆਂ ਕੂਕਾਂ ਵੱਡੀਆਂ ਮਾਰ ਕੇ ਕਿਨੂੰ ਸੁਣਾ ਰਿਹਾ। ਜੋ ਖੁਦਾਏ ਤੇ ਰੋਇਤ ਪਿਆਰੋ, ਸੋ ਮਮ ਪਾਇਨ ਤਰੇ ਨਿਹਾਰੋ। ਉੱਚੀ ਸਾਰੀ ਸਰਮਦ ਨੇ ਆਖਿਆ, ਕਾਜੀਆ ਜਿਹੜਾ ਖੁਦਾ ਤੇਰਾ ਬਹੁਤ ਜ਼ਿਆਦਾ ਪਿਆਰਾ ਹੈ, ਉਹ ਤੇ ਮੇਰਿਆਂ ਪੈਰਾਂ ਦੇ ਥੱਲੇ। ਕੂਕ ਕੂਕ ਨਿਤ ਛੂਛੋ ਰਹੇ, ਬਿਨਾਂ ਬਤਾਏ ਹੱਥ ਨਾ ਲਹੇ। ਕਹਿੰਦਾ ਭਾਵੇਂ ਕਿੰਨੀਆਂ ਵੀ ਬਾਂਗਾਂ ਦੇ ਲੈ, ਕਿੰਨੀਆਂ ਵੀ ਕੂਕਾਂ ਮਾਰ ਲੈ, ਪਰ ਕੂਕਾਂ ਮਾਰ ਮਾਰ ਕੇ ਆਖਿਰਕਾਰ ਤੇਰੇ ਹੱਥ ਖਾਲੀ ਹੀ ਰਹਿਣਗੇ, ਭਾਵ ਕਿ ਖੁਦਾ ਦੀ ਪ੍ਰਾਪਤੀ ਨਹੀਂ ਹੋਵੇਗੀ, ਕਿਉਂਕਿ ਬਿਨਾਂ ਬਤਾਏ ਹੱਥ ਨਾ ਲਹੇ, ਭਾਵ ਕਿ ਮੁਰਸ਼ਿਦ ਦੇ ਰਾਹ ਦੱਸੇ ਬਿਨਾਂ ਤੂੰ ਖੁਦਾ ਨੂੰ ਨਹੀਂ ਪਾ ਸਕੇਗਾ।
ਕਿਤਕ ਖਰੇ ਉਮਰਾਵ ਸੁਨੰਤੇ, ਅਪਰ ਲੋਕ ਗਣ ਮਿਲ ਚਿਤ ਬੰਤੇ।
ਬਾਦਸ਼ਾਹ ਦੇ ਕਾਫੀ ਜਿਹੜੇ ਉਮਰਾਵ ਨੇ, ਉਹ ਮਸਜਿਦ ਦੇ ਬਾਹਰਲੇ ਪਾਸੇ ਵੀ ਖਲੋਤੇ ਸਨ, ਔਰ ਹੋਰ ਵੀ ਬਹੁਤ ਸਾਰੇ ਲੋਕਾਂ ਦੀ ਭੀੜ ਸੀ।
ਕਹਿ ਕਹਾ ਸਰ ਮਦ ਤੂੰ ਬੌਲਾ, ਸੁਣਤ ਸ਼ਾਹ ਕਰ ਦੇ ਬਹੁ ਹੌਲਾ।
ਬਾਦਸ਼ਾਹ ਦੇ ਜਿਹੜੇ ਕਰਮਚਾਰੀ ਨੇ, ਉਹ ਕਹਿੰਦੇ ਨੇ ਹੇ ਫਕੀਰ ਸਰਮਦਾ, ਤੂੰ ਕਿਸ ਤਰ੍ਹਾਂ ਬੋਲਦਾ ਹੈ, ਜਿਵੇਂ ਕੋਈ ਕਮਲੇ ਬੋਲਦੇ ਨੇ, ਇਸ ਤਰ੍ਹਾਂ ਨਹੀਂ ਆਖਿਆ ਜਾਂਦਾ, ਜੇਕਰ ਬਾਦਸ਼ਾਹ ਨੂੰ ਪਤਾ ਲੱਗੇਗਾ ਫਿਰ ਤੈਨੂੰ ਹੌਲਾ ਕਰੇਗਾ, ਭਾਵ ਕੇ ਸਜ਼ਾ ਦੇਗਾ, ਕਿਉਂਕਿ ਗੱਲ ਤੂੰ ਬਹੁਤ ਜ਼ਿਆਦਾ ਮਾੜੀ ਆਖੀ।
ਸ਼ਰਾ ਵਹਿਰ ਹੇ ਰਹਿ ਕੇ ਸੁਣ, ਰਿਸ ਕਰ ਤਾਤ ਕਾਲ ਤਿੰਨ ਹਨ।
ਉਮਰਾਵ ਜਰਨੈਲ ਕਹਿੰਦੇ ਨੇ ਸਰਮਦ ਨੂੰ ਕਿ ਜਿਹੜਾ ਵੀ ਮਨੁੱਖ ਸ਼ਰਾ ਤੋਂ ਬਾਹਰ ਹੁੰਦਾ ਹੈ, ਜਾਂ ਪਤਾ ਲੱਗਦਾ ਹੈ, ਜਾਂ ਬਾਦਸ਼ਾਹ ਦੇਖ ਲੈਂਦਾ, ਉਹਨੂੰ ਗੁੱਸੇ ਦੇ ਨਾਲ ਤਤਕਾਲ ਹੀ ਮਾਰ ਦਿੰਦਾ।
ਭਲੋ ਬੁਰੋ ਲਖੈ ਨਾ ਦਰਵੇਸ਼, ਅਜ਼ਮਤ ਕੋ ਜਾਣੇ ਨਾ ਵਿਸ਼ੇਸ਼।
ਕਹਿੰਦਾ ਹੈ ਕਿ ਬਾਦਸ਼ਾਹ ਦਾ ਸੁਭਾਅ ਇਸ ਤਰ੍ਹਾਂ ਦਾ ਹੈ, ਉਹ ਭਲੇ ਤੇ ਬੁਰੇ ਦੀ ਵਿਚਾਰ ਨਹੀਂ ਕਰਦਾ, ਉਹ ਇਹ ਨਹੀਂ ਦੇਖੇਗਾ ਕਿ ਤੂੰ ਦਰਵੇਸ਼ ਹੈ, ਤੂੰ ਫਕੀਰ ਹੈ। ਉਹ ਅਜ਼ਮਤ ਵਾਲੇ ਫਕੀਰਾਂ ਦੇ ਨਾਲ ਵੀ ਇਹੀ ਹੱਥ ਵਰਤਦਾ ਹੈ।
ਕਹੇ ਸਰਮਦ ਕੁਛ ਨਹੀਂ ਹਮਾਰਾ, ਕਹਾਂ ਸ਼ਾਹ ਕਰ ਸਕੇ ਬਿਗਾਰਾ।
ਅੱਗੋਂ ਸਰਮਦ ਕਹਿੰਦਾ ਹੈ ਕਿ ਮੇਰੇ ਕੋਲ ਤੇ ਐਸਾ ਕੁਝ ਹੈ ਹੀ ਨਹੀਂ ਹੈ ਕਿ ਜਿਹੜਾ ਮੇਰਾ ਵਿਗਾੜ ਦੇਗਾ। ਬਾਦਸ਼ਾਹ ਕਹਿੰਦਾ ਹੈ ਕਿ ਵਿਗਾੜਨ ਦੇ ਵਾਸਤੇ ਮੇਰੇ ਕੋਲ ਬਾਕੀ ਕੁਝ ਹੈ ਹੀ ਨਹੀਂ ਹੈ, ਮੇਰਾ ਬਾਦਸ਼ਾਹ ਤੁਹਾਡਾ ਕੀ ਵਿਗਾੜ ਲਏਗਾ।
ਤਨ ਆਦਿਕ ਕੀ ਮਮਤਾ ਨਾਸੀ, ਦੰਡ ਉਚਿਤ ਕਛ ਰੱਖੇ ਨਾ ਪਾਸੀ।
ਕਹਿੰਦਾ ਹੈ ਕਿ ਬਾਦਸ਼ਾਹ ਮੈਨੂੰ ਦੰਡ ਦੇਗਾ, ਕਿਉਂਕਿ ਦੰਡ ਦੇ ਵਾਸਤੇ ਕੋਈ ਵੀ ਚੀਜ਼ ਨਹੀਂ ਹੈ। ਮੈਂ ਆਪਣੇ ਸਰੀਰ ਦੇ ਨਾਲ ਵੀ ਮਮਤਾ ਨਹੀਂ ਕਰਦਾ, ਮੋਹ ਨਹੀਂ ਕਰਦਾ, ਤੇ ਦੰਡ ਕਿਹਨੂੰ ਦੇਗਾ। ਆਖਿਰਕਾਰ ਤੇ ਮੇਰਾ ਸਰੀਰ ਹੀ ਵੱਜਦਾ, ਬਾਕੀ ਤੇ ਮੇਰਾ ਕੁਝ ਹੈ ਨਹੀਂ, ਤੇ ਜੇਕਰ ਸਰੀਰ ਨੂੰ ਵੀ ਦੰਡ ਦੇਗਾ ਤੇ ਮੈਨੂੰ ਕੋਈ ਪਰਵਾਹ ਨਹੀਂ।
ਤਦ ਨੌ ਰੰਗ ਨਿਕ ਸਿਓ ਬਰ ਪੌਰ, ਕਰਿਓ ਸੁਨਾਵਣ ਕੋ ਤਿਸ ਠੌਰ।
ਤੇ ਕਾਜੀ ਤੱਕ ਪਹੁੰਚਾਈ ਸੀ ਆਪਣੀ ਆਵਾਜ਼ ਸਰਮਦ ਨੇ, ਤੇ ਕਾਜੀ ਦੇ ਲਾਗੇ ਤੇ ਖਲੋਤਾ ਸੀ ਬਾਦਸ਼ਾਹ। ਇਸ ਕਰਕੇ ਜੋ ਆਖਿਆ ਹੈ ਸਰਮਦ ਨੇ ਕਿ ਮੇਰੇ ਪੈਰਾਂ ਥੱਲੇ ਤੁਹਾਡਾ ਪਿਆਰਾ ਖੁਦਾ ਹੈ, ਇਹ ਤੇ ਬਾਦਸ਼ਾਹ ਨੂੰ ਵੀ ਗੱਲ ਪਹੁੰਚ ਗਈ। ਉਸੇ ਵੇਲੇ ਬਾਦਸ਼ਾਹ ਮਸਜਿਦ ਦੇ ਵਿੱਚੋਂ ਬਾਹਰ ਨਿਕਲਿਆ ਤੇ ਫਿਰ ਸਰਮਦ ਨੂੰ ਇਸ ਤਰ੍ਹਾਂ ਕਹਿੰਦਾ,
ਕਹਿੰਦਾ ਪੈਰਨ ਤਰੇ ਖੁਦਾਏ ਬਤਾਵੈ, ਹਮ ਤੇ ਤਨਕ ਤਰਾਸ ਨਹੀਂ ਪਾਵੈ।
ਕਹਿੰਦਾ ਸਰਮਦ ਨੂੰ ਕਿ ਪੈਰਾਂ ਦੇ ਥੱਲੇ ਖੁਦਾ ਦੱਸਦਾ ਹੈ, ਕਿ ਤੈਨੂੰ ਸਾਡਾ ਕਿਸੇ ਦਾ ਕੋਈ ਡਰ ਨਹੀਂ।
ਹੁਕਮ ਕਠੋਰ ਕੀਨ ਮਤ ਅੰਧ, ਗੇਰੋ ਕੈਦ ਪਾਏ ਬਹੁ ਬੰਦ।
ਉਸੇ ਵੇਲੇ ਕਠੋਰਤਾ ਦੇ ਨਾਲ ਹੁਕਮ ਦਿੱਤਾ ਖੋਟੀ ਬੁੱਧ ਵਾਲੇ ਔਰੰਗਜ਼ੇਬ ਨੇ ਕਿ ਇਸ ਨੂੰ ਕੈਦ ਹੁਣੇ ਹੀ ਕੀਤਾ ਜਾਵੇ।
ਪਾਇਨ ਯਾਰ ਹਾਥਨ ਮੈਂ ਪਾਵੋ, ਗਰੀਬ ਤੌਕ ਕਰ ਤਰੇ ਬਿਠਾਵੋ। ਕਹਿੰਦਾ ਕਿ ਪੈਰਾਂ ਦੇ ਵਿੱਚ ਬੇੜੀਆਂ ਪਾ ਦੋ, ਹੱਥਾਂ ਦੇ ਵਿੱਚ ਹੱਥ ਕੜੀਆਂ ਲਾ ਦੋ, ਇਸ ਤੋਂ ਇਲਾਵਾ ਇਹਦੇ ਗਲ ਦੇ ਵਿੱਚ ਤੌਕ ਪਾਇਆ ਜਾਵੇ। ਗੋਲ ਜਿਹੜਾ ਲੋਹੇ ਦਾ ਬਣਿਆ ਹੁੰਦਾ ਹੈ, ਸੰਗਲ ਜਿਹੜਾ ਕਿ ਗਲ ਦੇ ਵਿੱਚ ਪਾਇਆ ਜਾਂਦਾ ਹੈ, ਉਹਨੂੰ ਆਖਿਆ ਜਾਂਦਾ ਹੈ ਤੌਕ। ਕਹਿੰਦਾ ਪੈਰਾਂ ਦੇ ਵਿੱਚ ਬੇੜੀਆਂ ਲਾ ਕੇ, ਹੱਥਾਂ ਦੇ ਵਿੱਚ ਹੱਥ ਕੜੀਆਂ ਲਾ ਕੇ, ਇੱਥੋਂ ਤੱਕ ਕਿ ਗਲੇ ਦੇ ਵਿੱਚ ਤੌਕ ਵੀ ਪਾ ਦਿਓ। ਇਸ ਜੈਸੇ ਨਰ ਦੰਬਣ ਤਾਰ, ਬਿਗਰ ਸ਼ਰਾ ਤੇ ਅਪਰ ਬਿਗਾਰ। ਔਰੰਗਜ਼ੇਬ ਕਹਿੰਦਾ ਹੈ ਕਿ ਐਸੇ ਜਿਹੜੇ ਫਕੀਰ ਮਨੁੱਖ ਨੇ, ਜਿਹੜੇ ਕਿ ਪਖੰਡਾਂ ਦੇ ਧਾਰਨੀ ਨੇ, ਉਹ ਨਾਲੇ ਤੇ ਆਪ ਸ਼ਰਾ ਤੋਂ ਵਿਗੜਦੇ ਨੇ ਤੇ ਨਾਲੇ ਦੂਸਰਿਆਂ ਨੂੰ ਵਿਗਾੜਦੇ ਨੇ। ਅਬ ਸਜਾਏ ਕੋ ਲਹਿ ਬਿਸਾਲਾ, ਰਹੇ ਸ਼ਰਾਮੇ ਬਣੇ ਸੁਖਾਲਾ। ਕਹਿੰਦਾ ਹੈ ਕਿ ਹਰ ਵਾਰੀ ਮੈਂ ਇਸ ਨੂੰ ਮਾਫ਼ ਕੀਤਾ, ਰਿਹਾ ਕੀਤਾ, ਇਸ ਵਾਰੀ ਇਸ ਨੂੰ ਵੱਡੀ ਸਜ਼ਾ ਦਿੱਤੀ ਜਾਵੇਗੀ। ਜੇਕਰ ਸ਼ਰ੍ਹਾਂ ਦੇ ਵਿੱਚ ਰਵੇਗਾ ਤਾਂ ਹੀ ਸੌਖਾ ਰਵੇਗਾ, ਜੇਕਰ ਸ਼ਰ੍ਹਾਂ ਦੇ ਬਾਹਰ ਗੱਲ ਕਰੇਗਾ ਤੇ ਫਿਰ ਮੌਤ ਦੀ ਸਜ਼ਾ। ਕਹਿ ਦੇ ਹੋ ਸਿਰ ਕੋ ਕਟਵਾਏ, ਨਹੀਂ ਬਿਗੜੇ ਨਰ ਔਰ ਡਰ ਪਾਏ। ਕਹਿੰਦਾ ਕਿ ਜੇਕਰ ਸ਼ਰ੍ਹਾਂ ਦੇ ਗੱਲ ਨੂੰ ਕਬੂਲ ਕਰੇਗਾ ਤਾਂ ਇਹਦਾ ਬਚਾਅ ਹੋਵੇਗਾ, ਨਹੀਂ ਤੇ ਸਿਰ ਇਸਦਾ ਕੱਟ ਦਿੱਤਾ ਜਾਵੇਗਾ, ਤਾਂ ਕਿ ਇਸ ਦੀ ਦੁਰਦਸ਼ਾ ਨੂੰ ਦੇਖ ਕੇ ਕਿਸੇ ਦੇ ਮਨ ਦੇ ਵਿੱਚ ਵੀ ਐਸਾ ਸਾਹਸ ਪੈਦਾ ਨਾ ਹੋਵੇ ਕਿ ਕੋਈ ਸ਼ਰ੍ਹਾਂ ਦੇ ਵਿਰੁੱਧ ਬੋਲੇ।
ਗਇਓ ਦੁਰਗ ਮੈਂ ਇਮ ਕਹਿ ਸ਼ਾਹੂ, ਸਰਮਦ ਗਇਓ ਕੈਦ ਕੇ ਮਾਹੂ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿਸ ਤਰ੍ਹਾਂ ਦਾ ਹੁਕਮ ਸੁਣਾ ਕੇ ਆਪ ਬਾਦਸ਼ਾਹ ਕਿਲੇ ਦੇ ਵਿੱਚ ਚਲਾ ਗਿਆ ਤੇ ਸਰਮਦ ਨੂੰ ਉਹਨਾਂ ਨੇ ਕੈਦ ਕਰ ਲਿਆ।
ਨਹੀਂ ਖੇਦ ਕੋ ਮਨ ਮੈਂ ਠਾਨਾ, ਆਤਮ ਗਿਆਨ ਮਹਿਦ ਸੁਖਵਾਨਾ।
ਪਰ ਕਵੀ ਜੀ ਲਿਖਦੇ ਨੇ ਕਿ ਕੋਈ ਵੀ ਖੇਦ ਕਠਿਨਾਈ ਮਨ ਦੇ ਵਿੱਚ ਸਰਮਦ ਨੇ ਨਹੀਂ ਮੰਨੀ, ਆਤਮ ਗਿਆਨ ਮਹਿਦ ਸੁਖਵਾਨਾ, ਕਿਉਂਕਿ ਸਰਮਦ ਨੂੰ ਆਤਮਾ ਦਾ ਗਿਆਨ ਸੀ, ਇਸ ਕਰਕੇ ਵੱਡਾ ਸੁਖੀ ਸੀ।
ਜਿਮ ਛੂਟਿਓ ਤਿਮ ਬੰਧਨ ਮਾਹੇ, ਕਹਿ ਨਿਸੰਗ ਤ੍ਰਾਸ ਕਿਸ ਨਾਹੇ।
ਜਿਮ ਛੂਟਿਓ ਤਿਮ ਬੰਧਨ ਮਹਿ, ਭਾਵ ਕਿ ਜਿਸ ਤਰ੍ਹਾਂ ਆਜ਼ਾਦ ਹੀ ਹੋਵੇ, ਜਿਸ ਤਰ੍ਹਾਂ ਕਿ ਬਾਹਰ ਆਜ਼ਾਦ ਛੁੱਟਿਆ ਹੀ ਫਿਰਦਾ ਹੋਵੇ, ਇਸੇ ਤਰ੍ਹਾਂ ਉਹ ਕੈਦ ਦੇ ਵਿੱਚ ਵੀ ਆਨੰਦ ਰਿਹਾ। ਕਹਿ ਨਿਸੰਗ ਤ੍ਰਾਸ ਕਿਸ ਨਾਹੇ, ਨਿਸੰਗ ਰੂਪ ਦੇ ਵਿੱਚ, ਨਿਡਰ ਰੂਪ ਦੇ ਵਿੱਚ ਜੋ ਚਾਹੁੰਦਾ ਸੀ ਉਹ ਕਹਿੰਦਾ ਸੀ, ਕਿਸੇ ਦਾ ਡਰ ਨਹੀਂ ਸੀ ਮੰਨਦਾ।
ਤੁਰਕ ਕਰੂਰ ਬਹੁ ਦੇਤ ਸਜ਼ਾਏ, ਨਹੀਂ ਮਨ ਗਨ ਏਕ ਲਿਵ ਲਾਏ।
ਤੁਰਕਾਂ ਨੇ ਜਿਹੜੇ ਕਿ ਖੋਟੇ ਸਨ, ਉਹਨਾਂ ਨੇ ਬਹੁਤ ਸਾਰੀਆਂ ਸਰਮਦ ਨੂੰ ਕੈਦ ਖਾਨੇ ਦੇ ਵਿੱਚ ਰੱਖ ਕੇ ਸਜ਼ਾਵਾਂ ਵੀ ਦਿੱਤੀਆਂ ਤਾਂ ਕਿ ਸ਼ਰ੍ਹਾਂ ਦੇ ਅਨੁਸਾਰ ਹੋ ਜਾਏ। ਪਰ ਕਵੀ ਜੀ ਲਿਖਦੇ ਨੇ ਕਿ ਇੱਕ ਲਿਵ ਲੱਗੀ ਹੋਈ ਸੀ, ਉਹਨੂੰ ਸਜ਼ਾਵਾਂ ਦੀ ਕੋਈ ਪਰਵਾਹ ਨਹੀਂ ਸੀ, ਪਰ ਸ਼ਰ੍ਹਾਂ ਦੇ ਅਨੁਸਾਰ ਹੀ ਨਹੀਂ ਹੋਇਆ।
ਅਨਕ ਭਾਂਤ ਕੇ ਤ੍ਰਾਸ ਬਤਾਵੈ, ਬਹੁਰ ਸ਼ਾਹ ਕੇ ਨਿਕਟ ਜਨਾਵੈ।
ਅਨੇਕਾਂ ਤਰ੍ਹਾਂ ਦੇ ਡਰ ਦਿੰਦੇ ਸਨ, ਅਨੇਕਾਂ ਤਰ੍ਹਾਂ ਦੀਆਂ ਰੋਜ਼ ਸਜ਼ਾਵਾਂ ਦਿੰਦੇ ਸਨ, ਤੇ ਫਿਰ ਜੋ ਨਤੀਜਾ ਨਿਕਲਦਾ ਸੀ, ਜੋ ਸਾਰ ਤੱਤ ਸੀ, ਉਹ ਜਾ ਕੇ ਬਾਦਸ਼ਾਹ ਨੂੰ ਦੱਸਦੇ ਸਨ। ਕੀ ਜਾ ਕੇ ਬਾਦਸ਼ਾਹ ਨੂੰ ਦੱਸਦੇ ਸਨ, ਅਗਲੀਆਂ ਸਤਰਾਂ ਦੇ ਵਿੱਚ ਕਵੀ ਜੀ ਨੇ ਲਿਖਿਆ।
ਮਾਨਤ ਨਹੀਂ ਸ਼ਰ੍ਹਾਂ ਕੀ ਬਾਤ, ਕਿਦੋਂ ਕਰੋ ਤਨ ਤਿਸ ਕੋ ਘਾਤ।
ਜਾ ਕੇ ਕਹਿੰਦੇ ਨੇ ਕਿ ਭਾਵੇਂ ਟੋਟੇ ਟੋਟੇ ਕਰਕੇ ਸਰਮਦ ਦੇ ਸੁੱਟ ਦਿੱਤੇ ਜਾਣ, ਪਰ ਕਦੇ ਵੀ ਸ਼ਰ੍ਹਾਂ ਦੀ ਗੱਲ ਨੂੰ ਉਹ ਨਹੀਂ ਮੰਨੇਗਾ। ਬੜੀਆਂ ਸਜ਼ਾਵਾਂ ਦਿੱਤੀਆਂ ਨੇ, ਬੜੇ ਡਰ ਦਿੱਤੇ ਨੇ, ਪਰ ਸਰਮਦ ਸ਼ਰ੍ਹਾਂ ਦੀ ਗੱਲ ਨੂੰ ਨਹੀਂ ਮੰਨਦਾ।
ਬੋਲਤ ਹੈ ਆਨੰਨ ਜਿਮ ਆਵੈ, ਸੁਣ ਨੌ ਰੰਗੀ ਔਰ ਕੋਪ ਯੋ ਪਾਵੈ।
ਕਹਿੰਦੇ ਨੇ ਬੋਲਦਾ ਹੈ ਆਪਣੇ ਮੂੰਹ ਦੇ ਵਿੱਚ ਜੋ ਆਉਂਦਾ ਹੈ। ਜਦੋਂ ਇਸ ਤਰ੍ਹਾਂ ਦੀ ਖਬਰ ਔਰੰਗਜ਼ੇਬ ਨੂੰ ਮਿਲੀ ਤੇ ਬਹੁਤ ਹੀ ਜ਼ਿਆਦਾ ਗੁੱਸਾ ਆਇਆ ਸਰਮਦ ਦੇ ਉੱਤੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਤਿੰਨ ਦਿਵਸਨ ਮੈਂ ਦੂਤ ਇੱਕ, ਦਿੱਲੀਪੁਰ ਮੈਂ ਆਏ, ਰੂਮ ਵਲਾਇਤ ਸ਼ਾਹ ਨੇ ਲਿਖ ਕਰ ਦਿਓ ਪਠਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਨਾਂ ਹੀ ਦਿਨਾਂ ਦੇ ਵਿੱਚ ਇੱਕ ਦੂਤ ਦਿੱਲੀ ਦੇ ਵਿੱਚ ਪਹੁੰਚਿਆ ਸੀ, ਜਿਹੜਾ ਕਿ ਰੋਮ ਦੇਸ਼ ਦੇ ਇਲਾਕੇ ਦੇ ਵਿੱਚੋਂ ਉੱਥੋਂ ਦੇ ਬਾਦਸ਼ਾਹ ਨੇ ਘੱਲਿਆ ਸੀ ਇੱਕ ਚਿੱਠੀ ਦੇ ਕੇ। ਸ਼ੁਕਰ ਸਬਰ ਦੋ ਨਾਮ ਜੋ ਕਹੇ ਕਹਾਂ ਮਾਇਨਾ ਇਨਕੋ ਹੈ। ਰੋਮ ਦੇ ਰਾਜੇ ਨੇ ਆਪਣੇ ਦੂਤ ਨੂੰ ਦਿੱਲੀ ਦੇ ਵਿੱਚ ਭੇਜਿਆ ਸੀ, ਉਹਦੇ ਹੱਥ ਦੇ ਵਿੱਚ ਇੱਕ ਚਿੱਠੀ ਦਿੱਤੀ ਸੀ, ਜਿਸ ਚਿੱਠੀ ਦੇ ਵਿੱਚ ਲਿਖਿਆ ਸੀ ਕਿ ਸ਼ੁਕਰ ਤੇ ਸਬਰ ਦੋ ਨਾਮ ਨੇ। ਇਹ ਸਬਰ ਤੇ ਸ਼ੁਕਰ ਕਿਹਨੂੰ ਆਖਿਆ ਜਾਂਦਾ ਹੈ, ਭਾਵ ਕਿ ਇਹਨਾਂ ਦੋਨਾਂ ਸ਼ਬਦਾਂ ਦਾ ਮਾਇਨਾ ਕੀ ਹੈ, ਇਹਨਾਂ ਦਾ ਅਰਥ ਕੀ ਹੈ। ਦੂਤ ਨੂੰ ਆਖਿਆ ਸੀ ਕਿ ਉੱਥੋਂ ਜਾ ਕੇ ਤੂੰ ਇਹ ਪਤਾ ਕਰਨਾ ਕਿ ਇਹਨਾਂ ਦੋਵਾਂ ਦਾ ਅਰਥ ਕੀ ਹੈ, ਸ਼ੁਕਰ ਦਾ ਤੇ ਸਬਰ ਦਾ। ਬੂਜਣ ਹੇਤ ਨੌਰੰਗੇ ਪਾਸ ਹੋਏ ਜਥਾਰਥ ਕਰੋ ਪਰਗਾਸ। ਦੂਤ ਨੂੰ ਰੋਮ ਦੇ ਰਾਜੇ ਨੇ ਆਖਿਆ ਸੀ ਕਿ ਜਾ ਕੇ ਔਰੰਗਜ਼ੇਬ ਦੇ ਕੋਲੋਂ ਇਹ ਤੂੰ ਪੁੱਛਣਾ ਹੈ ਤੇ ਜਥਾਰਥ ਜਿਹੜੀ ਗੱਲ ਹੋਵੇ ਉਹ ਲੱਭ ਕੇ ਲਿਆਵੇ। ਨਹੀਂ ਮਾਇਨਾ ਇਨ ਤੇ ਆਵੈ ਤੋ ਸਰਮਦ ਇੱਕ ਸੰਤ ਕਹਾਵੈ। ਉਸ ਰਾਜੇ ਨੇ ਆਖਿਆ ਸੀ ਦੂਤ ਨੂੰ ਕਿ ਪਹਿਲਾਂ ਤੇ ਔਰੰਗਜ਼ੇਬ ਦੇ ਕੋਲ ਜਾਵੇਂ, ਉੱਥੇ ਜਾ ਕੇ ਪਤਾ ਕਰੀ, ਉਹਨਾਂ ਤੋਂ ਪੁੱਛੀ ਕਿ ਸ਼ੁਕਰ ਤੇ ਸਬਰ ਦਾ ਅਰਥ ਕੀ ਹੈ। ਜੇਕਰ ਕਹਿੰਦਾ ਕਿ ਉਹ ਵੀ ਅਰਥ ਨਾ ਦੱਸ ਸਕੇ ਤੇ ਫਿਰ ਇੱਕ ਹੋਰ ਵੀ ਸੰਤ ਰਹਿੰਦਾ ਦਿੱਲੀ ਦੇ ਵਿੱਚ ਜਿਹਦਾ ਨਾਂ ਹੈ ਸਰਮਦ। ਤਿਸ ਤੇ ਬੂਜੋ ਭਲੇ ਵਿਚਾਰ ਲੈ ਹੋ ਮਾਇਨਾ ਜੋ ਹੋਏ ਸਾਰ। ਫਿਰ ਉਸ ਫਕੀਰ ਦੇ ਕੋਲ ਜਾ ਕੇ ਭਲੀ ਵਿਚਾਰ ਦੇ ਨਾਲ ਇਹਨਾਂ ਦੋਵਾਂ ਸ਼ਬਦਾਂ ਦੇ ਮਾਇਨੇ ਨੂੰ ਪਾਵੇਂ, ਅਰਥ ਨੂੰ ਲਖੇ। ਸੋ ਦਿੱਲੀ ਮੈਂ ਆਣ ਪ੍ਰਵੇਸ਼ਾ ਡੇਰਾ ਕੀਨਸ ਪਿਖਿਓ ਯਸ਼ੇਸ਼ਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹ ਭੇਜਿਆ ਹੋਇਆ ਦੂਤ ਦਿੱਲੀ ਦੇ ਵਿੱਚ ਆਇਆ ਹੈ, ਦਿੱਲੀ ਦੇ ਵਿੱਚ ਆਣ ਕੇ ਉਸਨੇ ਆਪਣਾ ਡੇਰਾ ਲਾਇਆ। ਬਹੁਰ ਸ਼ਾਹ ਕੇ ਨਿਕਟ ਪਧਾਰਾ ਮੁਲਾਕਾਤ ਕਰ ਹੇਤ ਉਚਾਰਾ। ਅਗਲੇ ਦਿਨ ਬਾਦਸ਼ਾਹ ਦੀ ਕਚਹਿਰੀ ਦੇ ਵਿੱਚ ਪੇਸ਼ ਹੋਇਆ ਤੇ ਮੁਲਾਕਾਤ ਕਰਕੇ ਬਾਦਸ਼ਾਹ ਦੇ ਨਾਲ ਉਹਨੇ ਆਪਣੇ ਆਉਣ ਦਾ ਕਾਰਨ ਦੱਸਿਆ। ਹਜ਼ਰਤ ਜਸ ਤੁਮ ਰੋ ਬਹੁ ਪਾਖ 1400 ਉਲਮਾਮਨ ਰੱਖ। ਉਹ ਆਇਆ ਹੋਇਆ ਦੂਤ ਬਾਦਸ਼ਾਹ ਨੂੰ ਕਹਿੰਦਾ ਕਿ ਹੇ ਬਾਦਸ਼ਾਹ, ਤੁਹਾਡਾ ਜਿਹੜਾ ਜਸ ਹੈ ਉਹ ਬਹੁਤ ਦੂਰ ਦੂਰ ਤੱਕ ਫੈਲਿਆ ਹੋਇਆ, 1400 ਉਲਮਾਵਨ ਰੱਖ ਹੈ, ਕਿਉਂਕਿ ਸੁਣਿਆ ਹੈ ਲੋਕਾਂ ਦੇ ਕੋਲੋਂ ਕਿ 1400 ਤੁਸੀਂ ਉਲਮਾਵ ਆਪਣੇ ਕੋਲ ਰੱਖੇ ਨੇ। ਉਲਮਾਵ ਆਖਿਆ ਜਾਂਦਾ ਹੈ ਵੱਡੇ ਵਿਦਵਾਨਾਂ ਨੂੰ, ਜਿਸ ਤਰ੍ਹਾਂ ਆਪਣੇ ਵੱਡੇ ਵੇਦ ਸ਼ਾਸਤਰਾਂ ਦੇ ਗਿਆਤਾ ਪੰਡਿਤ ਹੁੰਦੇ ਨੇ ਹਿੰਦੂ ਮਤ ਦੇ ਵਿੱਚ, ਇਸ ਤਰ੍ਹਾਂ ਜਿਹੜੇ ਕਿ ਇਸਲਾਮ ਦੇ ਵਿੱਚ ਵੱਡੇ ਹੁੰਦੇ ਨੇ ਵਿਦਵਾਨ, ਉਹਨਾਂ ਨੂੰ ਆਖਿਆ ਜਾਂਦਾ ਹੈ ਉਲਮਾਵ। ਤੇ ਕਹਿੰਦਾ ਹੈ ਕਿ ਮੈਂ ਸੁਣਿਆ ਹੈ ਹੇ ਬਾਦਸ਼ਾਹ ਸਲਾਮਤ ਕਿ 1400 ਐਸੇ ਵਿਦਵਾਨ ਤੁਹਾਡੇ ਕੋਲ ਹਮੇਸ਼ਾ ਰਹਿੰਦੇ ਨੇ ਜਿਹੜੇ ਕਿ ਗੂੜ ਗ੍ਰੰਥਾਂ ਦੇ ਗਿਆਤਾ ਨੇ। ਇਮ ਸੁਣ ਕੇ ਇਤ ਮੋਹ ਪਠਾਵਾ ਹੇਤ ਮਾਇਨੇ ਬੂਜਨ ਆਵਾ। ਕਹਿੰਦਾ ਇਸ ਤਰ੍ਹਾਂ ਦੀ ਧੁੰਮ ਤੁਹਾਡੀ ਦੂਰ ਦੂਰ ਤੱਕ ਫੈਲੀ ਹੋਈ ਹੈ, ਮੇਰੇ ਰਾਜੇ ਨੇ ਇਸ ਤਰ੍ਹਾਂ ਦੀ ਗੱਲ ਤੁਹਾਡੀ ਸੁਣੀ ਸੀ ਤੇ ਮੈਨੂੰ ਉਸਨੇ ਭੇਜਿਆ ਹੈ ਦੋ ਸ਼ਬਦਾਂ ਦੇ ਅਰਥ ਪਤਾ ਕਰਨ ਦੇ ਵਾਸਤੇ। ਸ਼ੁਕਰ ਸਬਰ ਏ ਨਾਮ ਜੋ ਦੋਏ ਇਨਕੋ ਕਹਾਂ ਮਾਇਨਾ ਹੋਏ। ਬਾਦਸ਼ਾਹ ਕਹਿੰਦਾ ਹੈ ਕਿ ਕਿਹੜੇ ਸ਼ਬਦ ਨੇ ਜਿਹੜੇ ਪੁੱਛਣ ਦੇ ਵਾਸਤੇ ਆਇਆ ਹੈ। ਅੱਗੋਂ ਫਿਰ ਦੂਤ ਕਹਿੰਦਾ ਹੈ ਸਬਰ ਤੇ ਸ਼ੁਕਰ ਇਹ ਦੋ ਨਾਮ ਨੇ, ਦੋ ਸ਼ਬਦ ਨੇ, ਇਨਕੋ ਕਹਾਂ ਮਾਇਨਾ ਹੋਏ, ਦੱਸੋ ਕਿ ਇਹਨਾਂ ਦੋਵਾਂ ਸ਼ਬਦਾਂ ਦਾ ਕੀ ਮਾਇਨਾ ਹੈ, ਕੀ ਅਰਥ ਹੈ। ਸੋ ਮੋਕੋ ਦੀ ਜੈ ਸਮਝਾਏ ਦਾਨਿਸ਼ ਵਦਨ ਤੇ ਕਰਵਾਏ। ਕਹਿੰਦਾ ਕਿ ਬਸ ਸਬਰ ਤੇ ਸ਼ੁਕਰ ਦੋ ਸ਼ਬਦਾਂ ਦੇ ਮੈਨੂੰ ਅਰਥ ਤੁਸੀਂ ਦੱਸ ਦਿਓ ਸਮਝਾ ਕੇ, ਕਿਉਂਕਿ ਬਹੁਤ ਸਾਰੇ ਜਿਹੜੇ ਦਾਨਿਸ਼ਵੰਦ ਨੇ, ਜਿਹੜੇ ਵਿਦਵਾਨ ਨੇ, ਉਹ ਤੁਹਾਡੇ ਕੋਲ ਹਾਜ਼ਰ ਨੇ, ਜੇਕਰ ਤੁਹਾਨੂੰ ਨਹੀਂ ਆਉਂਦਾ ਤੇ ਭਾਵੇਂ ਇਹਨਾਂ ਨੂੰ ਪੁੱਛ ਕੇ ਦੱਸ ਦਿਓ। ਸੁਣ ਨੌਰੰਗ ਉਲਮਾਵ ਬੁਲਾਏ ਅਨਕ ਮੁਲਾਣੇ ਤਬ ਚੱਲ ਆਏ। ਉਸੇ ਵੇਲੇ ਸੁਣ ਕੇ ਔਰੰਗਜ਼ੇਬ ਨੇ ਸਾਰੇ ਦੇ ਸਾਰੇ ਜਿਹੜੇ ਉਲਮਾਵ ਸਨ ਉਹਨਾਂ ਨੂੰ ਬੁਲਾਇਆ। ਅਨੇਕਾਂ ਬੁਲਾਣੇ ਉਸ ਵੇਲੇ ਚੱਲ ਕੇ ਆਏ। ਬਾਹੋ ਪਾਤਨ ਤੇ ਹਿਰਦੈ ਵਿਚਾਰ ਨਿਜ ਨਿਜ ਮਤ ਅਨੁਸਾਰ ਉਚਾਰ। ਉਹਨੇ ਸਾਰਿਆਂ ਨੂੰ ਸਵਾਲ ਕੀਤਾ ਕਿ ਇੱਕ ਹੈ ਸਬਰ, ਇੱਕ ਹੈ ਸ਼ੁਕਰ, ਇਹ ਦੋ ਸ਼ਬਦ ਨੇ, ਇਹਨਾਂ ਦਾ ਕੀ ਮਾਇਨਾ ਹੈ, ਇਹਨਾਂ ਦਾ ਕੀ ਅਰਥ ਹੈ, ਮੈਨੂੰ ਤੁਸੀਂ ਦੱਸੋ। ਕਵੀ ਜੀ ਲਿਖਦੇ ਨੇ ਕਿ ਬੜਿਆਂ ਤਰ੍ਹਾਂ ਦੇ ਨਾਲ, ਬੜਿਆਂ ਤਰੀਕਿਆਂ ਦੇ ਨਾਲ, ਬੜਿਆਂ ਵਿਚਾਰਾਂ ਦੇ ਨਾਲ ਵੱਖੋ ਵੱਖਰੇ ਉਲਮਾਵ ਨੇ ਆਪਣੀ ਵੱਖਰੀ ਵੱਖਰੀ ਮਤ ਪੇਸ਼ ਕੀਤੀ ਤੇ ਸਾਰ ਤੱਤ ਨੂੰ ਜਨਾਉਣ ਦੀ ਕੋਸ਼ਿਸ਼ ਕੀਤੀ।
ਖਾਤਰ ਜਵਾਨ ਤਿਸ ਕੀ ਹੋਏ, ਅਨਕ ਦਲੀਲ ਉਠਾਵੇ ਸੋਏ।
ਪਰ ਕੋਈ ਵੀ ਉਲਮਾਵ ਉਸ ਦੂਤ ਦੀ ਤਸੱਲੀ ਨਾ ਕਰ ਸਕਿਆ, ਭਾਵ ਕਿ ਉਹਨੂੰ ਕਿਸੇ ਦੇ ਉੱਤੇ ਤਸੱਲੀ ਨਾ ਹੋਈ। ਜੇਕਰ ਕੋਈ ਦਲੀਲ ਅੱਗੋਂ ਪੇਸ਼ ਕਰਦੇ ਨੇ, ਅਨੇਕਾਂ ਤਰ੍ਹਾਂ ਦੀਆਂ ਦਲੀਲਾਂ, ਉਹ ਅੱਗੇ ਕਹਿ ਦਿੰਦਾ ਹੈ ਕਿ ਜੇਕਰ ਤੁਸੀਂ ਇੰਝ ਕਹਿੰਦੇ ਹੋ, ਇਵੇਂ ਕਿਵੇਂ ਹੋ ਸਕਦਾ ਹੈ, ਕਿਉਂਕਿ ਉਹਦੀ ਖਾਤਰ ਜਮ੍ਹਾਂ ਨਹੀਂ ਹੋਈ, ਉਹਦੀ ਤਸੱਲੀ ਨਹੀਂ ਹੋਈ। ਜਦੋਂ ਕੋਈ ਵੀ ਕਿਸੇ ਤਰ੍ਹਾਂ ਦਾ ਜਵਾਬ ਦਿੰਦਾ ਹੈ, ਅਨੇਕਾਂ ਦਲੀਲਾਂ ਤਰਕ ਪੇਸ਼ ਕਰ ਦਿੰਦਾ ਹੈ ਉਹ ਦੂਤ ਅੱਗੋਂ, ਇਸ ਕਰਕੇ ਉਹ ਸ਼ਾਂਤ ਨਹੀਂ ਹੋਇਆ।
ਦਿੱਲੀ ਮੈਂ ਜੇ ਤੱਕ ਮਤੀਵਾਨ ਸਕਲ ਸਕੇਲੇ ਸ਼ਾਹੋ ਬਖਾਨ।
ਬਾਦਸ਼ਾਹ ਨੂੰ ਬੜੀ ਚਿੰਤਾ ਹੋਈ, ਦੋ ਛੋਟੇ ਜਿਹੇ ਸ਼ਬਦ ਨੇ, ਇਹਨਾਂ ਦਾ ਮੇਰਿਆਂ ਉਲਮਾਵਾਂ ਤੋਂ ਕੋਈ ਅਰਥ ਨਹੀਂ ਹੋ ਰਿਹਾ। ਬੜੀ ਚਿੰਤਾ ਦੇ ਵਿੱਚ ਡੁੱਬਿਆ ਤੇ ਜਿੰਨੇ ਵੀ ਸ੍ਰੇਸ਼ਟ ਬੁੱਧੀ ਦੇ ਮਾਲਕ ਸਨ, ਸਾਰੇ ਦੇ ਸਾਰੇ ਜਿਹੜੇ ਕਿ ਉਲਮਾਵਾਂ ਤੋਂ ਬਗੈਰ ਸਨ, ਉਹਨਾਂ ਸਾਰਿਆਂ ਨੂੰ ਵੀ ਬਾਦਸ਼ਾਹ ਨੇ ਬੁਲਾ ਲਿਆ।
ਬਹੁ ਪਾਤਨ ਤੇ ਕਰੈ ਉਚਾਰ ਨਿਜ ਨਿਜ ਮਤ ਅਨੁਸਾਰ ਵਿਚਾਰ।
ਪਾਂਤਾਂ ਪਾਂਤਾਂ ਦੇ ਨਾਲ, ਤਰ੍ਹਾਂ ਤਰ੍ਹਾਂ ਦੇ ਨਾਲ ਉਹਨਾਂ ਨੇ ਵੀ ਆਣ ਕੇ ਇਹਨਾਂ ਦੋਵਾਂ ਸ਼ਬਦਾਂ ਦੇ ਅਰਥ ਕੀਤੇ ਆਪੋ ਆਪਣੀ ਮਤ ਦੇ ਅਨੁਸਾਰ।
ਤਉ ਨਿਸਚੈ ਤਿਸ ਕੋ ਹੋਵਾ ਕਰੈ ਦਲੀਲਾਂ ਸੰਸੈ ਪੋਵਾ।
ਪਰ ਕਵੀ ਜੀ ਲਿਖਦੇ ਨੇ ਤਾਂ ਵੀ ਉਸ ਦੂਤ ਨੂੰ ਨਿਸ਼ਚਾ ਨਾ ਹੋ ਸਕਿਆ, ਭਾਵ ਕਿ ਉਹਨਾਂ ਦੀਆਂ ਆਖੀਆਂ ਹੋਈਆਂ ਗੱਲਾਂ ਦੇ ਉੱਤੇ ਉਹਨੇ ਪ੍ਰਤੀਤ ਨਹੀਂ ਕੀਤੀ। ਕਰੈ ਦਲੀਲਾਂ ਸੰਸੈ ਪਾਵੈ, ਭਾਵ ਕਿ ਸੰਸਿਆਂ ਦੇ ਨਾਲ ਭਰਿਆ ਹੋਇਆ ਅਨੇਕਾਂ ਦਲੀਲਾਂ ਦਿੰਦਾ।
ਕੇਤਕ ਦਿਲ ਲੋ ਚਰਚਾ ਰਹੀ ਖਾਤਰ ਜਮਾ ਭਾਈ ਕਿਮ ਨਹੀਂ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਫੀ ਦਿਨਾਂ ਤੱਕ ਇਸੇ ਤਰ੍ਹਾਂ ਦੀ ਚਰਚਾ ਚੱਲਦੀ ਰਹੀ, ਪਰ ਕਿਸੇ ਤੋਂ ਵੀ ਤਸੱਲੀ ਨਾ ਹੋ ਸਕੀ ਦੂਤ ਦੀ।
ਪਾਇਓ ਨਿਰਾਸ਼ ਸਵਣ ਤੇ ਜਬੈ ਸਰਮਦ ਕੋ ਸਿਮਰਿਓ ਤਿਨ ਤਬੈ।
ਜਦੋਂ ਦੂਤ ਨਿਰਾਸ਼ ਹੋ ਗਿਆ, ਪਤਾ ਲੱਗ ਗਿਆ ਕਿ ਕੋਈ ਇਸ ਸ਼ਬਦਾਂ ਦੇ ਅਰਥ ਨੂੰ ਨਹੀਂ ਦੱਸ ਸਕਦਾ, ਫਿਰ ਉਸਨੇ ਸਰਮਦ ਦੀ ਗੱਲ ਨੂੰ ਯਾਦ ਕੀਤਾ ਕਿ ਮੇਰੇ ਰਾਜੇ ਨੇ ਮੈਨੂੰ ਇਹ ਵੀ ਆਖਿਆ ਸੀ ਕਿ ਜੇਕਰ ਔਰੰਗਜ਼ੇਬ ਦੇ ਦਰਬਾਰ ਦੇ ਵਿੱਚੋਂ ਕੋਈ ਜਵਾਬ ਨਾ ਦੇ ਸਕਿਆ ਤੇ ਫਿਰ ਤੂੰ ਸਰਮਦ ਫਕੀਰ ਦੇ ਕੋਲ ਜਾਵੀਂ, ਉਹ ਤੈਨੂੰ ਜਵਾਬ ਦੇਗਾ।
ਬੂਜਿਓ ਲੋਕਣ ਤੇ ਕਿਤ ਰਹਿ ਮਹਿਦ ਵਿਦਤ ਦਰਵੇਸ਼ ਸੋਇਆ ਹੈ।
ਲੋਕਾਂ ਤੋਂ ਪੁੱਛਦਾ ਹੈ ਦੂਤ ਕਿ ਸਰਮਦ ਫਕੀਰ ਕਿੱਥੇ ਰਹਿੰਦਾ ਹੈ, ਜਿਹੜਾ ਕਿ ਬਹੁਤ ਹੀ ਜ਼ਿਆਦਾ ਵੱਡਾ ਦਰਵੇਸ਼ ਹੈ ਔਰ ਦਿੱਲੀ ਦੇ ਵਿੱਚ ਪ੍ਰਗਟ ਹੈ।
ਪਾਰੇ ਉਹ ਕੈਦ ਮੈਂ ਤੈਨੂੰ ਬਤਾਵਾ ਸ਼ਰਾ ਬਹਿਰ ਚੱਲ ਬੇ ਅਟਕਾਵਾ।
ਜਦੋਂ ਲੋਕਾਂ ਤੋਂ ਪੁੱਛਿਆ ਤੇ ਫਿਰ ਲੋਕਾਂ ਨੇ ਦੱਸਿਆ ਕਿ ਜੇਕਰ ਕੈਦ ਦੇ ਵਿੱਚੋਂ ਬਾਹਰ ਹੁੰਦਾ ਤੇ ਫਿਰ ਤੇ ਇੱਥੇ ਹੀ ਮਿਲ ਜਾਂਦਾ, ਕਿਉਂਕਿ ਉਹ ਇਹਨਾਂ ਬਾਜ਼ਾਰਾਂ ਦੇ ਵਿੱਚ ਹੀ ਘੁੰਮਦਾ ਰਹਿੰਦਾ। ਪਰ ਕਹਿੰਦੇ ਨੇ ਹੁਣ ਤੇ ਕੈਦ ਖਾਨੇ ਦੇ ਵਿੱਚ ਪਾਇਆ ਹੋਇਆ, ਸ਼ਰਾ ਬਹਿਰ ਚੱਲ ਬੇ ਅਟਕਾਵਾ, ਭਾਵ ਕੇ ਸ਼ਰਾ ਤੋਂ ਬਾਹਰ ਚੱਲਦਾ ਸੀ, ਇਸ ਕਰਕੇ ਉਹਨੂੰ ਕੈਦ ਖਾਨੇ ਦੇ ਵਿੱਚ ਸੁੱਟਿਆ ਹੋਇਆ।
ਰੂਮ ਸ਼ਾਹ ਕੋ ਦੂਤ ਸੁਣੀ ਜਬ ਜਾਣਿਓ ਨੌਰੰਗ ਕੁਟਲ ਬਡੋ ਤਬ।
ਰੂਮ ਦੇ ਰਾਜੇ ਦੇ ਦੂਤ ਨੂੰ ਜਦੋਂ ਇਸ ਤਰ੍ਹਾਂ ਦੀ ਗੱਲ ਪਤਾ ਲੱਗੀ ਤੇ ਉਸਨੇ ਜਾਣਿਆ ਕਿ ਨੌਰੰਗਾ ਤੇ ਬੜਾ ਖੋਟਾ ਹੈ ਜਿਹਨੇ ਐਸੇ ਵੱਡੇ ਮਹਾਤਮਾ ਦਰਵੇਸ਼ ਨੂੰ ਕੈਦ ਖਾਨੇ ਦੇ ਵਿੱਚ ਪਾਇਆ ਹੋਇਆ।
ਗਇਓ ਕੈਦ ਖਾਨੇ ਮੈਂ ਦੇਖਾ ਤਨ ਜਿਹ ਬੰਧਨ ਪਰੇ ਵਸੇਖਾ।
ਸਰਮਦ ਦੇ ਨਾਲ ਮੁਲਾਕਾਤ ਕਰਨ ਦੇ ਵਾਸਤੇ, ਉਹਨੂੰ ਮਿਲਣ ਦੇ ਵਾਸਤੇ ਉਹ ਦੂਤ ਕੈਦ ਖਾਨੇ ਦੇ ਵਿੱਚ ਪਹੁੰਚਿਆ ਹੈ, ਜਾ ਕੇ ਦੇਖਿਆ ਹੈ ਸਰਮਦ ਨੂੰ।
ਹੱਥ ਜੋੜ ਕਰ ਸਿਜਦਾ ਕੀਨ, ਬੈਠਿਓ ਚਿਤ ਮੈਂ ਜਾਨ ਪ੍ਰਵੀਨ।
ਦੂਤ ਨੇ ਹੱਥ ਜੋੜ ਕੇ ਜਾ ਕੇ ਸਿਜਦਾ ਕੀਤਾ ਹੈ, ਉਸ ਸਰਮਦ ਨੂੰ ਸਿਜਦੇ ਦਾ ਭਾਵ ਹੈ ਕਿ ਨਮਸਕਾਰ ਕੀਤੀ, ਫਿਰ ਉਹਦੇ ਲਾਗੇ ਜਾ ਕੇ ਬੈਠ ਗਿਆ ਹੈ, ਉਸ ਨੂੰ ਸਿਆਣਾ ਜਾਣ ਕੇ।
ਆਪਣੋ ਸਕਲ ਪੁਰ ਸੰਗ ਸੁਣਾਵਾ, ਰੂਮ ਵਲਾਇਤ ਤੇ ਚੱਲ ਆਵਾ।
ਸਰਮਦ ਦੇ ਲਾਗੇ ਬੈਠ ਕੇ ਉਸ ਦੂਤ ਨੇ ਆਪਣਾ ਸਾਰਾ ਪ੍ਰਸੰਗ ਸੁਣਾਇਆ ਹੈ, ਕਹਿੰਦਾ ਹੈ ਕਿ ਰੂਮ ਦੇ ਰਾਜੇ ਨੇ ਮੈਨੂੰ ਤੁਹਾਡੇ ਕੋਲ ਭੇਜਿਆ।
ਤਹਾਂ ਨਾਮ ਸ਼ੁਭ ਸੁਣਿਓ ਤੁਮਾਰਾ, ਬਹੁ ਲੋਕਨ ਜਸ ਬਡੋ ਉਚਾਰਾ।
ਕਹਿੰਦਾ ਕਿ ਸਾਡੇ ਦੇਸ਼ ਦੇ ਵਿੱਚ ਤੇ ਤੁਹਾਡਾ ਨਾਮ ਬੜਾ ਪ੍ਰਗਟ ਹੋਇਆ ਹੋਇਆ, ਬਹੁਤੇ ਸਾਰੇ ਲੋਕ ਤੁਹਾਡਾ ਵੱਡਾ ਜਸ ਬਿਆਨ ਕਰਦੇ ਨੇ ਸਾਡੇ ਦੇਸ਼ ਦੇ ਵਿੱਚ।
ਇਹਾਂ ਆਏ ਅਸ ਗਤ ਜੋ ਤੇਰਾ, ਤਉ ਮੈਂ ਨਾ ਕਹੋ ਪਲੇਰਾ।
ਦੂਤ ਕਹਿੰਦਾ ਬੜੀ ਹੈਰਾਨਗੀ ਦੀ ਗੱਲ ਹੈ ਕਿ ਵਿਦੇਸ਼ਾਂ ਦੇ ਵਿੱਚ ਤੇ ਤੁਹਾਡਾ ਬੜਾ ਜਸ ਫੈਲਿਆ, ਪਰ ਜਿਹੜਾ ਤੁਹਾਡਾ ਖੁਦ ਦਾ ਦੇਸ਼ ਹੈ ਉੱਥੇ ਤੁਹਾਡਾ ਕਿਸ ਤਰ੍ਹਾਂ ਦਾ ਹਾਲ ਹੋਇਆ ਹੋਇਆ, ਇੱਥੇ ਆਣ ਕੇ ਤੁਹਾਡੀ ਹਾਲਤ ਦੇਖੀ ਹੈ, ਮੈਨੂੰ ਬੜੀ ਹੈਰਾਨੀ ਹੋਈ ਹੈ। ਪਰ ਦਰਅਸਲ ਮੈਂ ਦੋ ਸ਼ਬਦਾਂ ਦੇ ਅਰਥ ਦੇ ਵਾਸਤੇ ਤੁਹਾਡੇ ਕੋਲ ਪਹੁੰਚਿਆ, ਕਿਰਪਾ ਕਰਕੇ ਮੈਂ ਸ਼ਬਦ ਦੱਸਦਾ ਹਾਂ ਤੇ ਤੁਸੀਂ ਉਹਦੇ ਅਰਥ ਦੱਸੋ।
ਸ਼ੁਕਰ ਸਬਰ ਜੇ ਆਖੇ ਦੋਏ, ਕਿਸ ਕੋ ਕਹੇ ਬਖਾਨੋ ਸੋਏ।
ਦੂਤ ਸਰਮਦ ਨੂੰ ਕਹਿੰਦਾ ਹੈ ਕਿ ਇੱਕ ਹੈ ਸ਼ੁਕਰ, ਇੱਕ ਹੈ ਸਬਰ, ਇਹ ਦੋ ਸ਼ਬਦ ਨੇ। ਕਹਿੰਦਾ ਹੈ ਕਿਸ ਕੋ ਕਹੇ ਬਖਾਨੋ ਸੋਏ, ਦੱਸੋ ਕਿ ਸ਼ੁਕਰ ਕਿਹਨੂੰ ਆਖਿਆ ਜਾਂਦਾ ਹੈ ਤੇ ਸਬਰ ਕਿਹਨੂੰ ਆਖਿਆ ਜਾਂਦਾ ਹੈ, ਦੋਵਾਂ ਸ਼ਬਦਾਂ ਦੇ ਅਰਥ ਬਿਆਨ ਕਰੋ।
ਸੁਣ ਸਰਮਦ ਤੇ ਸੋ ਤਬ ਕਹਿਓ, ਲੈਨ ਮਾਇਨਾ ਜੇ ਚਿਤ ਚਾਹਿਓ।
ਸਰਮਦ ਨੇ ਦੂਤ ਦੀਆਂ ਗੱਲਾਂ ਨੂੰ ਸੁਣਿਆ, ਅੱਗੋਂ ਦੂਤ ਨੂੰ ਸਰਮਦ ਕਹਿੰਦਾ ਕਿ ਜੇਕਰ ਤੂੰ ਇਹਨਾਂ ਦੋਵਾਂ ਸ਼ਬਦਾਂ ਦੇ ਮਾਇਨੇ ਨੂੰ ਲੈਣਾ ਚਾਹੁੰਦਾ, ਭਾਵ ਕਿ ਇਹਨਾਂ ਦੇ ਅਰਥ ਜਾਣਨੇ ਚਾਹੁੰਦਾ।
ਹੋਤ ਪ੍ਰਾਤ ਕੇ ਚੱਲ ਕਰ ਆਵੋ, ਜਲ ਕੀ ਮਸ਼ਕ ਸੰਗ ਕਰ ਲਿਆਵੋ।
ਸਰਮਦ ਕਹਿੰਦਾ ਕਿ ਅੱਜ ਨਹੀਂ, ਕੱਲ ਨੂੰ ਅਰਥ ਦੱਸਾਂਗਾ, ਪਰ ਤੈਨੂੰ ਅਰਥ ਸੁਣਨ ਤੋਂ ਪਹਿਲਾਂ ਕੁਝ ਕੰਮ ਕਰਨਾ ਪਵੇਗਾ। ਦੂਤ ਕਹਿੰਦਾ ਜੀ ਦੱਸੋ ਕੀ ਕਰਨਾ ਹੋਵੇਗਾ। ਕਹਿੰਦਾ ਹੋਤ ਪ੍ਰਾਤ ਕੇ ਚੱਲ ਕਰ ਆਵੋ, ਸਵੇਰ ਹੋਣ ਦੇ ਨਾਲ ਮੇਰੇ ਕੋਲ ਚੱਲ ਕੇ ਆਵੀ, ਪਰ ਜਲ ਕੀ ਮਸ਼ਕ ਸੰਗ ਕਰ ਲਿਆਵੋ, ਇੱਕ ਪਾਣੀ ਦੀ ਮਸ਼ਕ ਭਰ ਕੇ ਲੈ ਕੇ ਆਵੀ।
ਤਹਿ ਮਦ ਨਯੋ ਏਕ ਤਬ ਆਨੋ, ਲੇ ਹੋ ਮਾਇਨ ਜਥਾ ਬਖਾਨੋ।
ਸਰਮਦ ਨੇ ਆਖਿਆ ਕਿ ਪਾਣੀ ਦੀ ਮਸ਼ਕ ਭਰ ਕੇ ਲਿਆਵੀ, ਇੱਕ ਨਵੀਂ ਤਹਿਮਤ ਭਾਵ ਕੇ ਧੋਤੀ ਲੈ ਕੇ ਆਵੀ, ਜਦੋਂ ਦੋਵੇਂ ਚੀਜ਼ਾਂ ਮੇਰੇ ਕੋਲ ਲੈ ਕੇ ਪਹੁੰਚੇਗਾ ਤੇ ਮੈਂ ਤੈਨੂੰ ਮਾਇਨਾ ਅਰਥ ਦੱਸਦਾਂਗਾ ਜੋ ਵੀ ਪੁੱਛੇਗਾ।
ਸੁਣ ਕੇ ਦੂਤ ਗਾਇਓ ਨਿਜ ਡੇਰੇ, ਨਿਸਾ ਬਿਤਾਏ ਤਿਆਰ ਪਾ ਫੇਰੇ।
ਦੂਤ ਨੇ ਸਤ ਬਚਨ ਆਖਿਆ, ਸਰਮਦ ਦੀ ਗੱਲ ਨੂੰ ਮੰਨਿਆ ਤੇ ਉੱਥੋਂ ਆਪਣੇ ਡੇਰੇ ਦੇ ਵਿੱਚ ਪਹੁੰਚ ਗਿਆ, ਆਣ ਕੇ ਰਾਤ ਨੂੰ ਬਤੀਤ ਕੀਤਾ।
ਤਹਿ ਮਦ ਹਿਤ ਲੈ ਦੈ ਗਜ ਚੀਰ, ਮਸ਼ਕਲੀਨ ਪਰਵਾਏ ਸੋ ਨੀਰ।
ਸਵੇਰ ਹੋਣ ਦੇ ਨਾਲ ਹੀ ਸਰਮਦ ਨੂੰ ਮਿਲਣ ਦੀ ਤਿਆਰੀ ਕੀਤੀ ਉਸ ਦੂਤ ਨੇ। ਦੋ ਗਜ ਦਾ ਕੱਪੜਾ ਤਹਿਮਦ ਦੇ ਵਾਸਤੇ, ਧੋਤੀ ਦੇ ਵਾਸਤੇ ਲੈ ਲਿਆ ਤੇ ਇੱਕ ਪਾਣੀ ਦੇ ਨਾਲ ਮਸ਼ਕ ਭਰਪੂਰ ਕਰ ਲਈ, ਭਰ ਲਈ।
ਸਰਮਦ ਨਿਕਟ ਜਾਏ ਕਰ ਖਰਿਓ, ਤਹਿ ਮਦ ਜਲ ਕੋ ਅਰਪਣ ਕਰਿਓ।
ਦੂਤ ਸਰਮਦ ਦੇ ਕੋਲ ਪਹੁੰਚਿਆ ਹੈ, ਜਾ ਕੇ ਹੱਥ ਜੋੜ ਕੇ ਖਲੋਤਾ ਤੇ ਉਹ ਧੋਤੀ ਤੇ ਉਹ ਪਾਣੀ ਦੀ ਜਿਹੜੀ ਮਸ਼ਕ ਸੀ ਉਹ ਅਰਪਣ ਕਰ ਦਿੱਤੀ, ਭਾਵ ਕੇ ਅੱਗੇ ਰੱਖ ਦਿੱਤੀ।
ਦੇਖਤ ਉਠਿਓ ਕਰਿਓ ਇਸ਼ਨਾਨ, ਨਿਜ ਸਰੀਰ ਪਾਵਨਤਾ ਠਾਣ।
ਉਸੇ ਵੇਲੇ ਸਰਮਦ ਉੱਠਿਆ ਹੈ, ਉਸ ਪਾਣੀ ਦੇ ਨਾਲ ਸਰਮਦ ਨੇ ਇਸ਼ਨਾਨ ਕੀਤਾ ਹੈ, ਆਪਣੇ ਸਰੀਰ ਨੂੰ ਪਾਵਨ ਕੀਤਾ, ਪਵਿੱਤਰ ਕੀਤਾ।
ਤਹਿ ਮਤ ਕੀਨੋ ਤੇਰ ਨਵੀਨ, ਖਰੋ ਰਿਓ ਦਰ
ਬੀਨਾ। ਇਸ਼ਨਾਨ ਕਰਨ ਤੋਂ ਬਾਅਦ ਸਰਮਦ ਨੇ ਆਪਣੇ ਲੱਕ ਦੇ ਨਾਲ ਉਸ ਧੋਤੀ ਨੂੰ ਸਜਾਇਆ ਹੈ ਜਿਹੜੀ ਕਿ ਨਵੀਂ ਲਿਆਂਦੀ ਗਈ ਸੀ। ਫਿਰ ਥੋੜੀ ਦੇਰ ਤੱਕ ਉਹ ਪ੍ਰਵੀਨ ਸਿਆਣਾ ਦਰਵੇਸ਼ ਸਰਮਦ ਖਲੋਤਾ ਰਿਹਾ। ਕਾਹੇ ਉਹ ਦੂਤ ਸੋ ਹੋਏ ਕਰ ਖਰੋ, ਪਿਖੋ ਬਿਲੋਚਣ ਮੂੰਦਨ ਕਰੋ। ਥੋੜੀ ਦੇਰ ਖਲੋਣ ਤੋਂ ਬਾਅਦ ਫਿਰ ਦੂਤ ਨੂੰ ਸਰਮਦ ਕਹਿੰਦਾ ਕਿ ਤੂੰ ਵੀ ਉੱਠ ਕੇ ਖਲੋ ਜਾ। ਦੂਤ ਵੀ ਉੱਠ ਕੇ ਖਲੋ ਗਿਆ। ਪਿਖੋ ਬਿਲੋਚਣ ਮੂੰਦਨ ਕਰੋ ਤੇ ਉਸੇ ਵੇਲੇ ਆਖਿਆ ਸਰਮਦ ਨੇ ਦੂਤ ਨੂੰ ਕਿ ਤੂੰ ਆਪਣੀ ਅੱਖਾਂ ਨੂੰ ਹੁਣ ਬੰਦ ਕਰ ਲੈ। ਸੁਣ ਕਰ ਠਾਂਡੋ ਪਾਇਓ ਅਗਾਰੀ, ਦ੍ਰਿਗ ਮੂੰਦਰਤ ਕਰ ਕੇ ਤਿਸ ਬਾਰੀ। ਸੁਣ ਕੇ ਦੂਤ ਵੀ ਉੱਠ ਕੇ ਖਲੋ ਗਿਆ। ਅੱਗੇ ਹੱਥ ਜੋੜ ਕੇ ਖਲੋ ਕੇ ਉਹਨੇ ਆਪਣੀ ਅੱਖਾਂ ਨੂੰ ਬੰਦ ਕਰ ਲਿਆ। ਸਰਮਦ ਹਾਥ ਸੀਸ ਪਰ ਧਰਿਓ, ਅਸਚਰਜ ਬਡੋ ਦਿਖਾਵਣ ਕਰਿਓ। ਉਸੇ ਵੇਲੇ ਸਰਮਦ ਨੇ ਆਪਣਾ ਜਿਹੜਾ ਹੱਥ ਸੀ ਉਸ ਦੂਤ ਦੇ ਸਿਰ ਦੇ ਉੱਤੇ ਰੱਖਿਆ ਤੇ ਅਸਚਰਜ ਹੀ ਕਿਸਮ ਦਾ ਜਿਹੜਾ ਕੌਤਕ ਸੀ ਨਾ ਉਹਨੇ ਦੇਖਣਾ ਸ਼ੁਰੂ ਕੀਤਾ, ਬੰਦ ਅੱਖਾਂ ਦੇ ਨਾਲ, ਅੰਦਰ ਬ੍ਰਿਤੀ ਦੇ ਨਾਲ। ਭੂਤ ਪ੍ਰੇਤ ਹੈ ਲਾਖੋਂ ਖਲੇ, ਪੁਰ ਸਗਰੋ ਨਿਜ ਹਾਥਨ ਧਰੇ। ਦੂਤ ਨੂੰ ਕੀ ਦਿਖਾਈ ਦਿੱਤਾ ਕਿ ਬਹੁਤ ਸਾਰੇ ਭੂਤ ਤੇ ਪ੍ਰੇਤ ਨੇ ਜਿਨ੍ਹਾਂ ਦੀ ਲੱਖਾਂ ਦੇ ਵਿੱਚ ਹੀ ਗਿਣਤੀ ਹੈ, ਜਿਨ੍ਹਾਂ ਸਾਰਿਆਂ ਭੂਤਾਂ ਪ੍ਰੇਤਾਂ ਨੇ ਦਿੱਲੀ ਸ਼ਹਿਰ ਨੂੰ ਆਪਣੇ ਹੱਥਾਂ ਦੇ ਉੱਤੇ ਚੁੱਕਿਆ ਹੋਇਆ। ਸਰਮਦ ਬਦਨ ਦਿਸ਼ਾ ਸਭ ਹੇਰ, ਹਮਕੋ ਆਗਿਆ ਦੇ ਕਿਸ ਬਿਰ। ਕਵੀ ਜੀ ਲਿਖਦੇ ਨੇ ਉਸਨੇ ਦੇਖਿਆ ਕਿ ਸਾਰੇ ਦੇ ਸਾਰੇ ਉਹ ਜਿਹੜੇ ਭੂਤ ਪ੍ਰੇਤ ਨੇ ਜਿਨ੍ਹਾਂ ਨੇ ਸਾਰੇ ਦਿੱਲੀ ਸ਼ਹਿਰ ਨੂੰ ਆਪਣੇ ਹੱਥਾਂ ਦੇ ਉੱਤੇ ਚੁੱਕਿਆ ਹੋਇਆ, ਉਹ ਸਾਰੇ ਸਰਮਦ ਦੇ ਮੂੰਹ ਦੇ ਵੱਲ ਦੇਖ ਰਹੇ ਨੇ। ਹਮਕੋ ਆਗਿਆ ਦੇ ਕਿਸ ਬਿਰ ਤੇ ਕਹਿ ਰਹੇ ਨੇ ਸਰਮਦ ਨੂੰ ਕਿ ਤੁਸੀਂ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਆਗਿਆ ਦਿਓ।
ਜਮਨਾ ਮੈਂ ਗਰੈ ਉਥ ਲਾਏ, ਸਭ ਦਿੱਲੀ ਪੁਰ ਕੋ ਬਿਨ ਸਾਏ।
ਸਾਰੇ ਦੇ ਸਾਰੇ ਹੱਥ ਜੋੜ ਕੇ ਸਰਮਦ ਨੂੰ ਕਹਿ ਰਹੇ ਨੇ ਕਿ ਜੇਕਰ ਤੁਹਾਡਾ ਹੁਕਮ ਹੋਵੇ, ਤੁਹਾਡੀ ਆਗਿਆ ਹੋਵੇ ਤੇ ਸਾਰੇ ਸ਼ਹਿਰ ਨੂੰ ਉਲਟਾ ਕੇ ਜਮਨਾ ਨਦੀ ਦੇ ਵਿੱਚ ਸੁੱਟ ਦਈਏ ਤੇ ਸਾਰਾ ਕੁਝ ਖਤਮ ਹੋ ਜਾਏ।
ਸਰਮਦ ਨਹੀਂ ਹੁਕਮ ਕੋ ਦੇਤ, ਸਭ ਸਜਾਏ ਸਹਿਤਨ ਪਰ ਲੇਤ।
ਉਸ ਦੂਤ ਨੂੰ ਇਹ ਵੀ ਦਿਖਾਈ ਦਿੱਤਾ ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਸਜਾਵਾਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਸਰਮਦ ਨੂੰ, ਤੇ ਦੂਸਰੇ ਪਾਸੇ ਇਸ ਤਰ੍ਹਾਂ ਦਾ ਕੌਤਕ ਦੇਖਿਆ ਕਿ ਲੱਖਾਂ ਭੂਤ ਪ੍ਰੇਤ ਉਹਦੀ ਆਗਿਆ ਨੂੰ ਉਡੀਕ ਰਹੀਆਂ ਨੇ। ਕਵੀ ਜੀ ਲਿਖਦੇ ਨੇ ਕਿ ਸਜਾਵਾਂ ਸਹਿੰਦਾ ਰਿਹਾ ਸਰਮਦ ਉਹਦੀਆਂ ਅੱਖਾਂ ਦੇ ਸਾਹਮਣੇ, ਪਰ ਸਰਮਦ ਨੇ ਕੋਈ ਹੁਕਮ ਨਹੀਂ ਦਿੱਤਾ, ਇਹ ਉਸਨੇ ਦੂਤ ਨੇ ਦੇਖਿਆ।
ਸਾਗਰੇ ਕਰ ਹਾਥਨ ਪਰ ਤਰੇ, ਲੱਖੋਂ ਸ਼ਕਤਵੰਤ ਹੈ ਖਰੇ।
ਦਿੱਲੀ ਸ਼ਹਿਰ ਦੇ ਜਿੰਨੇ ਵੀ ਘਰ ਨੇ, ਜਿੰਨੇ ਵੀ ਮੁਨਾਰੇ ਚੁਬਾਰੇ ਨੇ, ਸਾਰਿਆਂ ਨੂੰ ਉਹਨਾਂ ਨੇ ਆਪਣੇ ਹੱਥਾਂ ਦੇ ਉੱਤੇ ਚੁੱਕਿਆ ਹੋਇਆ। ਲੱਖੋਂ ਸ਼ਕਤੀਵੰਤ ਹੈ ਖਰੇ, ਕਿਉਂਕਿ ਉਹਨਾਂ ਦੀ ਗਿਣਤੀ ਵੀ ਲੱਖਾਂ ਦੇ ਵਿੱਚ ਹੈ ਤੇ ਸ਼ਕਤੀ ਵਾਲੇ ਵੀ ਬਹੁਤ ਨੇ।
ਇਹ ਦਿਖਾਏ ਕਰ ਹੱਥ ਉਤਾਰਾ, ਬਹੁਰ ਦੂਤ ਪ੍ਰਤਿਭਾਕ ਉਚਾਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਾਰਾ ਕੁਝ ਇਸ ਤਰੀਕੇ ਦੇ ਨਾਲ ਉਸ ਦੂਤ ਨੂੰ ਦਿਖਾਇਆ ਤੇ ਫਿਰ ਆਪਣੇ ਹੱਥ ਨੂੰ ਦੂਤ ਦੇ ਸਿਰ ਦੇ ਉੱਤੋਂ ਚੁੱਕ ਲਿਆ। ਹੱਥ ਚੁੱਕਣ ਤੋਂ ਬਾਅਦ ਉਹਨੂੰ ਆਖਿਆ ਕਿ ਅੱਖਾਂ ਖੋਲ। ਦੂਤ ਨੇ ਅੱਖਾਂ ਖੋਲੀਆਂ ਤੇ ਫਿਰ ਅੱਗੋਂ ਕਹਿੰਦਾ ਹੈ ਸਰਮਦ ਉਸ ਦੂਤ ਨੂੰ,
ਲਹਿਓ ਮਾਇਨਾ ਕਹਿ ਦੋ ਨਾ ਹੈ, ਖਾਤਰ ਜਮਾ ਪਈ ਚਿਤ ਮਾਹੇ।
ਫਿਰ ਪੁੱਛਦਾ ਹੈ ਸਰਮਦ ਦੂਤ ਨੂੰ, ਕਹਿੰਦਾ ਲਹਿਓ ਮਾਇਨਾ ਕਹਿ ਦੋ ਨਾ ਹੈ। ਦੂਤ ਨੂੰ ਕਹਿੰਦਾ ਕਿ ਤੈਨੂੰ ਤੇਰੇ ਸ਼ਬਦਾਂ ਦਾ ਅਰਥ ਮਿਲ ਗਿਆ ਕਿ ਨਹੀਂ ਮਿਲਿਆ। ਖਾਤਰ ਜਮਾ ਪਈ ਚਿਤ ਮਾਹੇ, ਕਿ ਹੁਣ ਤੇਰੇ ਮਨ ਦੇ ਵਿੱਚ ਤਸੱਲੀ ਹੋ ਗਈ ਹੈ, ਕਿ ਖਾਤਰ ਜਮਾ ਹੋ ਗਈ ਹੈ ਕਿ ਜੋ ਤੈਨੂੰ ਮੈਂ ਦਿਖਾਇਆ।
ਸੁਣ ਕਰ ਹੱਥ ਜੋਰ ਕਰ ਕਹਿਓ, ਆਂਖ ਮੂੰਦ ਜੋ ਅਚ ਰਜ ਲਹਿਓ।
ਅੱਗੋਂ ਹੱਥ ਜੋੜ ਕੇ ਉਹ ਦੂਤ ਕਹਿੰਦਾ ਹੈ ਕਿ ਜੋ ਕੁਝ ਤੁਸੀਂ ਆਪਣੀ ਕਰਾਮਾਤ ਦੇ ਨਾਲ ਮੈਨੂੰ ਦਿਖਾਇਆ ਹੈ, ਉਹ ਕਹਿੰਦਾ ਹੈ ਕਿ ਆਪਣੀ ਅੱਖਾਂ ਦੇ ਸਾਹਮਣੇ ਮੈਂ ਫਿਲਮ ਦੀ ਤਰ੍ਹਾਂ ਦੇਖਿਆ, ਪਰ ਕਹਿੰਦਾ ਹੈ ਕਿ ਅਸਚਰਜ ਪੈਦਾ ਹੋਇਆ।
ਨਹੀਂ ਮਾਇਨਾ ਸਮਝਿਓ ਕੋਈ, ਨਿਰਣੇ ਕਰੋ ਬਤਾਵੋ ਸੋਈ।
ਕਹਿੰਦਾ ਜੋ ਦਿਖਾਇਆ ਹੈ ਉਹ ਦੇਖਿਆ ਤੇ ਜ਼ਰੂਰ ਹੈ, ਪਰ ਕਹਿੰਦਾ ਕਿ ਮੈਨੂੰ ਪਤਾ ਨਹੀਂ ਲੱਗ ਸਕਿਆ ਕਿ ਤੁਸੀਂ ਕੀ ਸਮਝਾਉਣ ਦਾ ਯਤਨ ਕਰਦੇ ਹੋ, ਇਸ ਕਰਕੇ ਮਾਇਨਾ ਅਰਥ ਮੈਨੂੰ ਮਿਲ ਨਹੀਂ ਸਕਿਆ। ਕਿਰਪਾ ਕਰਕੇ ਨਿਰਣਾ ਕਰਕੇ ਵਿਸਥਾਰ ਦੇ ਨਾਲ ਸਮਝਾਵੋ ਕਿ ਸਬਰ ਦਾ ਕੀ ਅਰਥ ਹੈ ਤੇ ਸ਼ੁਕਰ ਦਾ ਕੀ ਅਰਥ ਹੈ। ਇਸ ਤਰੀਕੇ ਦੇ ਨਾਲ ਦੁਬਾਰਾ ਦੂਤ ਨੇ ਬੇਨਤੀ ਕੀਤੀ ਹੈ, ਕਿਸ ਤਰੀਕੇ ਦੇ ਨਾਲ ਸਰਮੱਧ ਫਕੀਰ ਸਬਰ ਤੇ ਸ਼ੁਕਰ ਦੇ ਅਰਥ ਬਿਆਨ ਕਰੇਗਾ। ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਉਸ ਨੂੰ ਅੱਗੋਂ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਸਮੇਂ ਦੀ ਸਮਾਪਤੀ ਹੈ, ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜੇ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾ।